अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है मानक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच्छ हमारी वर्ण सकै महिमा जो तिहारी हमना सकत कर सिफत तुम्हारी आप लिहो तुम कथा सुधारी हमना सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी चौपाई क्रम क्रम कर सिंह वतनी आए अमृत सर टिक फिरन न पाए करी सोच कर जतन कमाइए टके भरन को रूप बनाइए क्रम क्रम कर सिंह वतनी आए
वाहिगुरु जी का खालसा वाहिगुरु जी की फतेह दीन दयाल भगत वत्सल पूर्ण परमेश्वर सतगुरु धन धन श्री गुरु नानक देव साहिब जी महाराज पंथ दे वाले अमृत के दाते साहिब कमाल वाले दो जहान हक हक आदेश गुरदेव सतगुरु धन धन श्री गुरु गोबिंद सिंह साहिब जी महाराज दसे गुरु साहिबाना दी आत्मक जोत जागदी जोत चवर छत्र सिंघासन तख्त दे मालक जुगो जुग अटल बाणी के बोहित सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी की साजी नवाजी गुरु खालसा गुरु रूप गुरु प्यारे गुरु सवारी साध संगत जीओ आप जी कर्मा वाले वड्या भागा वाले हो जो कि संध्या के समय तो ही सतगुरु जी के महान तो महान पावन पवित्र स्थान विखे हाजरियां भर रहे हो सतगुरु जी के दरबार अंदर नित की मर्यादा अनुसार सो दर रहरास है बाणी के जाप उपरंत अरदास हुई है गुरु जी ने पावन पवित्र श्री मुख वाग बख्शे हैं आप संगतां ने बड़ी श्रद्धा भावना नाल गुरु की बाणी सरवण की है गुरु प्यारी साध संगत जी अज दे दिन भगतां विचों श्रोमणी भगत भगत महाराज जी भगत कबीर जी का अज साध संगत जी जन्म होया है भगत जी दे माता जी का नाम पिता नीरू अली जी माता श्री नीमा जी ते बनारस कांची विखे भगत महाराज जी का जन्म होया अज दे दिन उस वक्त 1398 ईस्वी सन सी इस तरह भगत महाराज जी जिन्होंने कबीर ध्यायो एक रंग जिन्होंने एक प्रेम किया एक परमेश्वर नू अब तो जाए चढ़े सिंघासन मिल है सारंग पानी राम कबीरा एक पै है कोई ना सकै पछानी। भगत महाराज कहते कि हुण असीं उस अवस्था ते चले गए हाँ जिस अवस्था चो वाहिगुरु परमेश्वर सानू मिल गया है, जिस करके राम कबीरा एक पै है कोई ना सकै पछानी। उस रमया हुए मार्ग विच ते साडे विच कोई फर्क नहीं रह गया, कोई पछाण नहीं सकता कबीर कौन है ते राम कौन है, एक रूप हो गए हाँ। भगत महाराज जी बचपन च बचपन तो ही विरागी सन। उस वाहिगुरु जो जंतर तंत्र दिशा विसा होए फैलो अनुराग, जिहड़ा दसां दिशावां च जिथे किते भी प्रेम रूप हो के वरत रहा है, उस मालक दे नाल प्रेम बचपन तो ही भगत महाराज का प्या होया सी। क्योंकि परमेश्वर ने तुर तो ही भगत बना के अपने भेजे, तो भगत जी दे माता जी उन्हां तों बड़ी खिझदे, पर भगत जी ने अपना कोई सुभा नहीं छड़िया। क्योंकि ये जीवन की एक कथा है भी जे बच्चा महाराज परमेश्वर दे नाल जुड़े तो माँ प्यो में जिहड़ा फिक्र वो बनिया रहिंदा है कि साढ़े बच्चे का किते पट्ठा ही ना बह जाता हो, जिवें अजकल असी इस तरह ही हाँ। गुरु की बाणी नहीं सिखण देनी बच्चे नूं कदी भी, उंझ उहनूं स्कूल दे विच भावें सारी दी उम्र लंघ जावे तो कहना जी बच्चा साडा बहुत पढ़ता है, पर गुरबाणी का एक अक्षर नहीं सिखाउणा, सगों कहना पुत्तर आ गुरुद्वारे तू जाणा बंद कर, तेरी अजे उम्र नहीं है कुछ करन दी, तू अपना पढ़ ले कामयाब हो जाएगा। गुरबाणी नूं छड्ड के दुनियावी पढ़ाई नाल कामयाब होना कित्थों तक समझ है, तो महाराज जाणदे जां असीं जाणदे हाँ। भगत जी दे माता जी भी इस तरह करदे सी कि अपनी दराणी जठाणी नूं कहिंदे सन कि हमारे कोल कौन ने राम कहो, सुनो जठाणी सुनो दराणी, हे मेरी दराणी जठाणी मेरी गल सुनो भी साडी कुल विच राम किने कहा है, ये तो सारे तनना बुनना सब तजो है कबीर। भगत जी जो साडे पुत्र ने जे जिहड़ा ताणा तनना सी कपड़े बुन दा काम उहदे छड्डी दित्ता है, तो बस राम 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 बस यही कुछ करी जाता है। मैं तुहानूं पुछदी हाँ भी साडे कुल दे विच किने कहा है इस तरह, कदी किसी ने राम जपया है, ये पत्नी कित्थों पैदा हो गया है। पर भगत महाराज जी सदा ही अपना उस वाहिगुरु के नाम विच रंगे रहे, जिन्हां दे अपने बचन है कि कबीर मेरी जात को सबको हसने हार, बलहारी इस जात को जिब यह जप्यो सिरजन हार। भगत महाराज कहते हैं मेरी जात जलाहिर लोग जान के लोग मेरे ते हसदे है, लोगों ने साखियां बनाई हुई हैं जलाहियां उपर, वह वेदांती जिवें वेदांती लोग हसदे है, उन्होंने साखी किवें बनाई कि जलाहे लोग अग्ञानी दस जलाहे सन साध संगत जी। क्योंकि भगत महाराज जिहड़ा जन्म है तो उन्होंने जिहड़ी जीवन साखी उह बहुत लमेरी है, गुरबाणी दे विच उन्होंने अथाणका बहुत हैं। आप सूखम तौर पर भगत महाराज जन्म देने के संबंध में एक साखी कथन करिए, जो भगत जी का वचन है भी कबीर मेरी जात को सबको हसने हार। भगत महाराज कहते मेरी जात पर सारे लोग हसते है भी कबीर जलाहा है, मेरे इस जात पर लोगों ने साखियां बनाई हुई, वेदांती लोगों ने विद्वता वाले ने, वो किवें साखी दस जलाहे सन, तो काम का उन्होंने घाटा ही पिया रहता, काम कोई मिलता जुलता ना, बरसात के दिन जी खड्डी पुट्टी होंगी जिद खड़ के वह ताना धागा जोड़ा है वह खड्डी उपर चाढ़ीदा है, बरसात दिनों खड्डिया भर जानिया, ਵਿਚਾਰਿਆਂ ਨੇ ਉਹਨੇ ਸੋਚਿਆ ਦਸਾਂ ਜਲਾਹਿਆਂ ਨੇ ਵੀ ਕਿਉਂ ਨਾ ਆਪਾਂ ਕੋਈ ਕੰਮ ਹੀ ਹੋਰ ਕੋਈ ਕਰ ਲਈਏ ਅਤੇ ਕੰਮ ਲੱਭੀ ਕੇ ਦੂਜੇ ਦੇਸ਼ ਇਲਾਕੇ ਵਿੱਚ ਜਾ ਕੇ ਉਹ 10 ਜਾਣੇ ਇਕੱਠੇ ਹੋ ਕੇ ਤੁਰ ਪਏ। ਜਦੋਂ 10 ਜਾਣੇ ਇਕੱਠੇ ਹੋ ਕੇ ਤੁਰ ਪਏ ਰਾਹ ਦੇ ਵਿੱਚ ਨਦੀ ਆ ਗਈ ਸੁੱਕੀ, ਪਰ ਉਹ ਮਾਰੂਥਲ ਦੇ ਕਰਕੇ ਰੇਤਾ ਦੇ ਕਰਕੇ ਉਹ ਗਰਮੀ ਕਰਕੇ ਬੜੇ ਉਹ ਚਮਕੇ, ਜਿਵੇਂ ਆ ਦੂਰੋਂ ਸੜਕ ਉੱਤੇ ਵੇਖੀਏ ਪਾਣੀ ਦਿਸਦਾ ਹੈ ਨਾ, ਪਾਣੀ ਹੁੰਦਾ ਨਹੀਂ ਉਹ ਸੇਕ ਨਾਲ ਹੁੰਦਾ, ਇਸੇ ਤਰ੍ਹਾਂ ਦੂਰੋਂ ਨਦੀ ਲੱਗੇ। ਇਹ ਵਿਦਾਂਤੀਆਂ ਨੇ ਇੱਕ ਗੱਲ ਬਣਾਈ ਜਲਾਹਿਆਂ ਉੱਪਰ, ਉਹ ਦਸਾਂ ਨੇ ਕੀ ਕੀਤਾ ਆਪਣੇ ਕੱਪੜੇ ਉਤਾਰ ਲਏ ਵੀ ਕਿਤੇ ਡੋਬੀ ਨਾ ਜਾਂਦੇ ਹੋਈਏ, ਨਦੀ ਹੈ ਸੁੱਕੀ ਸੀ, ਉਹ ਗਰਮੀ ਕਰਕੇ ਮਾਰੂਥਲ ਕਰਕੇ ਪਾਣੀ ਲੱਗਦਾ ਸੀ। ਕੱਪੜੇ ਲਾ ਕੇ ਇੱਕ ਦੂਜੇ ਦਾ ਹੱਥ ਪਕੜ ਕੇ ਅਤੇ ਲੰਘਣਾ ਸ਼ੁਰੂ ਕਰ ਦਿੱਤਾ ਨਦੀ ਤੋਂ ਪਾਰ ਜਾ ਕੇ। ਇੱਕ ਕਹਿੰਦਾ ਵੀ ਆਪਾਂ ਨੂੰ ਗਿਣ ਲੈਣੇ ਚਾਹੀਦੇ ਕਿੰਨੇ ਜਾਣੇ ਹਾਂ ਆਪਾਂ, ਉਹ ਲੱਗ ਪਏ ਗਿਣਨ। ਉਹ ਜਦੋਂ ਗਿਣੇ ਉਹ 9 ਗਿਣ ਲਿਆ ਕਰੇ, ਆਪਣੇ ਆਪ ਨੂੰ ਗਿਣੇ ਨਾ, ਜਿਹੜਾ ਗਿਣਤੀ ਸ਼ੁਰੂ ਕਰੇ ਆਪਣੇ ਆਪ ਨੂੰ ਗਿਣਿਆ ਦੂਜੇ ਗਿਣ ਲਿਆ ਕਰੇ, ਅਤੇ ਉਹ ਕਹੇ ਵੀ 9 ਆ, ਇੱਕ ਜਣਾ ਡੁੱਬ ਗਿਆ ਹੈ। ਇਸ ਤਰ੍ਹਾਂ ਗੱਲ ਲੈ ਕੇ ਉਹ ਉੱਚੀ ਉੱਚੀ ਰੋਣ ਲੱਗ ਪਏ ਜੁਲਾਹੇ, ਹੈ ਤਾਂ 10 ਹੀ ਸੀ ਪਰ ਆਪਣੇ ਆਪ ਨੂੰ ਗਿਣੇ ਨਾ, 9 ਗਿਣੀ ਜਾਵੇ। ਰੋਣ ਲੱਗ ਪਏ ਕਿ ਜੱਟ ਉੱਥੇ ਹੱਲ ਹੁੰਦਾ ਸੀ, ਉਹ ਰੋਣਾ ਸੁਣ ਕੇ ਕੋਲ ਆਇਆ ਵੀ ਕਹਿਣ ਲੱਗਾ ਵੀ ਕੀ ਗੱਲ ਹੈ, ਤੁਹਾਨੂੰ ਕਿਉਂ ਰੋ ਰਹੇ ਹੋ, ਕੀ ਹੋ ਗਿਆ ਹੈ? ਕਹਿਣ ਲੱਗੇ ਵੀ ਇਸ ਤਰ੍ਹਾਂ ਦੀ ਗੱਲ ਹੋ ਗਈ, ਅਸੀਂ ਤਾਂ 10 ਜਾਣੇ ਘਰੋਂ ਨਿਕਲੇ ਸਾਂ, ਨਦੀ ਪਾਰ ਕਰਨ ਇੱਕ ਸਾਡਾ ਬੰਦਾ ਡੁੱਬ ਕੇ ਮਰ ਗਿਆ ਹੈ। ਉਹ ਬੇਸਮਝੀ ਵੇਖ ਕੇ ਕਹਿਣ ਲੱਗਾ ਜੇ ਮੈਂ ਤੁਹਾਡੇ ਬੰਦੇ ਪੂਰੇ ਕਰ ਦਿਆਂ, ਤੁਸੀਂ ਕੀ ਦਿਓਗੇ ਇਸ ਦੇ ਵਿੱਚ ਮੈਨੂੰ? ਜਲਾਹੇ ਕਹਿਣ ਲੱਗੇ 1 ਮਹੀਨਾ ਤੇਰੀ ਮਨਜ਼ੂਰੀ ਕਰਾਂਗੇ ਬਿਨਾਂ ਕਿਸੇ ਪੈਸੇ ਲਏ ਦੇ ਦੀ, ਕੋਈ ਪੈਸਾ ਨਹੀਂ ਲਵਾਂਗੇ, 1 ਮਹੀਨਾ ਤੇਰੀ ਮਨਜ਼ੂਰੀ ਕਰਾਂਗੇ। ਉਹਦੇ ਖੁਸ਼ੀ ਚੜ੍ਹ ਗਈ ਜੱਟ ਨੂੰ, ਉਹਨੇ ਲੈਣ ਸਿਰ ਭਾ ਕੇ ਹੱਥ ਵਿੱਚ ਜਿਹੜਾ ਡੰਡਾ ਸੀ ਜਿਹਦੇ ਨਾਲ ਹੱਕਦਾ ਸੀ ਆਪਣੇ ਉਹ ਬੌਲਦਾਂ ਨੂੰ, 1, 2 ਕਰਕੇ 3, 4, 5, 6, 7, 8, 9, 10 ਗਿਣ ਕੇ ਦਿਖਾ ਦੇਵੇ, ਤੁਹਾਡੇ 10 ਬੰਦੇ ਮੈਂ ਪੂਰੇ ਕਰ ਦਿੱਤੇ। ਉਹਨਾਂ ਵਿਚਾਰਿਆਂ ਨੂੰ ਫਿਰ ਉਹ ਰੰਬੇ ਕਈਆਂ ਦੇ ਦਿੱਤੀਆਂ, ਅਤੇ ਉਹਦੇ ਵਿਚਾਰੇ ਫਿਰ ਖੇਤੀ ਕਰਨ ਉੱਥੇ ਮਹੀਨਾ ਨਾਲ ਮਜ਼ਦੂਰੀ ਕੀਤੀ। ਇਸ ਤਰ੍ਹਾਂ ਭਗਤ ਮਹਾਰਾਜ ਜੀ ਕਹਿੰਦੇ ਵੀ ਉਹ ਵਿਦਾਂਤੀ ਲੋਕਾਂ ਨੇ ਆਪਣੇ ਆਪ ਵਿੱਚ ਜਿਹੜੇ ਬੜੇ ਪੜ੍ਹੇ ਲਿਖੇ ਹੈ, ਉਹਨਾਂ ਲੋਕਾਂ ਨੇ ਮੇਰੀ ਇਸ ਜਾਤ 'ਤੇ ਸਾਖੀਆਂ ਬਣਾਈਆਂ ਅਤੇ ਸਾਰੇ ਕੋਈ ਹੱਸਣ ਵਾਲੇ ਹੋ ਰਹੇ ਹੈ, ਪਰ ਅਸੀਂ ਕਹਿੰਦੇ ਹਾਂ ਬਲਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਣਹਾਰ। ਹੇ ਭਾਈ, ਹੇ ਦੁਨੀਆਂ ਦੇ ਲੋਕੋ, ਹੇ ਵਿਦਾਂਤੀਓ, ਮੈਂ ਕਹਿੰਦਾ ਹਾਂ ਵੀ ਇਸ ਜਾਤ ਤੋਂ ਮੈਂ ਬਲਹਾਰ ਜਾਂਦਾ, ਜਲਾਹਾ ਜਾਤ ਤੋਂ, ਜਿਸ ਜਲਾਹਾ ਜਾਤ ਵਿੱਚ ਆ ਕੇ ਮੈਂ ਜਪਿਆ ਉਸ ਸਿਰਜਣਹਾਰ ਮਾਲਕ ਪਰਮਾਤਮਾ ਨੂੰ ਜਿਹਨੇ ਸਭ ਨੂੰ ਪੈਦਾ ਕੀਤਾ ਹੈ, ਇਸ ਕਰਕੇ ਮੇਰੀ ਇਹ ਜਾਤ ਮੈਨੂੰ ਜਲਾਹਾ ਜਾਤ ਹੀ ਪਿਆਰੀ ਹੈ, ਜਿਸ ਕਰਕੇ ਮੈਂ ਨਾਮ ਜਪਿਆ ਹੈ। ਇਸ ਤਰ੍ਹਾਂ ਭਗਤ ਮਹਾਰਾਜ ਜੀ ਨੇ ਨਾਮ ਦੀ ਕਮਾਈ ਐਸੀ ਕੀਤੀ, ਫਿਰ ਤੇ ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ, ਚਾਰੇ ਪਾਸੇ ਭਗਤ ਕਬੀਰ ਜੀ ਦਾ ਡੰਕਾ ਵੱਜ ਗਿਆ। ਭਗਤ ਮਹਾਰਾਜ ਜੀ ਸਾਧ ਸੰਗਤ ਜੀ ਨਾਮ ਦੀ ਕਮਾਈ ਕੀਤੀ, ਇੰਨੇ ਫਿਰ ਤਿਆਗੀ, ਫਿਰ ਤੇ ਮਾਇਆ ਨੂੰ ਕੋਲ ਨਾ ਆਉਣ ਦਿਆ ਕਰਨ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਕਹਿ ਕਬੀਰ ਤੇ ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਜਿਹੜੀ ਮਾਇਆ ਨੂੰ ਤਿੰਨੇ ਲੋਕ ਪਿਆਰ ਕਰਦੇ, ਭਗਤ ਮਹਾਰਾਜ ਕਹਿੰਦੇ ਸੀ ਅਤੇ ਨੱਕ ਉਹਦਾ ਕੱਟ ਕੇ, ਕੰਨ ਕੱਟ ਕੇ, ਅਤੇ ਉਹਨੂੰ ਤਾਂ ਸੁੱਟ ਸੁੱਟੋਂ ਮਾਰਿਆ, ਬੁੱਤ ਕੱਟ ਕੇ ਘਰੋਂ ਕੱਢ ਦਿੱਤਾ ਹੈ। ਐਸੇ ਭਗਤ ਮਹਾਰਾਜ ਜੀ ਜਿਨ੍ਹਾਂ ਨੇ ਕਮਾਈ ਕੀਤੀ ਅਤੇ ਜਿਨ੍ਹਾਂ ਦੇ ਬਾਰੇ ਵਚਨ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ, ਨਾਮਾ ਸ਼ਿਵਾ ਕਬੀਰ ਜੋ ਲਾਹਾ ਪੂਰੇ ਗੁਰ ਤੇ ਗਤ ਪਾਈ। ਨਾਮਾ ਸ਼ਿਵਾ, ਸ਼ਿਵਿਆਂ ਦੀ ਯਾਦ ਵਿੱਚੋਂ ਭਗਤ ਨਾਮਦੇਵ, ਜਲਾਹਿਆਂ ਦੀ ਯਾਦ ਵਿੱਚੋਂ ਭਗਤ ਕਬੀਰ ਜੀ ਨੇ ਪੂਰੇ ਗੁਰਾਂ ਦੇ ਗਤ ਮੁਕਤੀ ਪਾਈ ਹੈ, ਸਿੱਖਿਆ ਪਾਈ ਹੈ। ਭਗਤ ਮਹਾਰਾਜ ਦੇ ਪਹਿਲੇ ਗੁਰੂ ਦੀਖਿਆ ਭਗਤ ਰਾਮਾਨੰਦ ਜੀ ਹੋਏ, ਫਿਰ ਇਹਨਾਂ ਦਾ ਮੇਲ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਹੋਇਆ, ਕਿਉਂਕਿ 1469 ਵਿੱਚ ਸਤਿਗੁਰ ਜੀ ਦਾ ਪ੍ਰਕਾਸ਼ ਹੋਇਆ ਗੁਰੂ ਨਾਨਕ ਦੇਵ ਜੀ ਦਾ, 1518 ਵਿੱਚ ਭਗਤ ਮਹਾਰਾਜ ਨੇ ਆਪਣਾ ਸਰੀਰ ਛੱਡਿਆ, ਕਿੰਨੇ ਸਾਲ ਜਿਹੜਾ ਰਹੇ ਗੁਰੂ ਦੇ ਸਮੇਂ ਹੀ ਭਗਤ ਕਬੀਰ ਜੀ। ਜਦੋਂ ਗੁਰੂ ਜੀ ਕਾਂਛੀ ਵਿੱਚ ਗਏ ਅਤੇ ਭਗਤਾਂ ਦੇ ਮੇਲ ਹੋਏ, ਉੱਥੇ ਗੁਰੂ ਜੀ ਦੇ ਨਾਲ ਗਿਆਨ ਚਰਚਾ ਹੋਈ, ਇਸ ਤਰ੍ਹਾਂ ਭਗਤਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਰਹੇ ਹਨ। ਉਹੀ ਗੱਲ ਨੂੰ ਲੈ ਕੇ ਦੇ ਜਿਹੜੇ ਕਬੀਰ ਪੰਥੀ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਗੁਰੂ ਹੈ ਉਹ ਭਗਤ ਕਬੀਰ ਜੀ ਹਨ। ਪਰ ਭਗਤ ਮਹਾਰਾਜ ਦੇ ਭਗਤ ਹੀ ਸਨ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਸਮਝਿਆ ਸੀ। ਇਸ ਤਰ੍ਹਾਂ ਭਗਤ ਜੀ ਮਹਾਨ, ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰਬਾਣੀ ਦੇ ਸ਼ਬਦ, ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਇਹਨਾਂ ਦੇ ਸ਼ਬਦ ਹੈ ਅੰਕਿਤ, ਉਹ 541 ਸ਼ਬਦ ਹਨ ਸੰਪੂਰਨ। 6 ਸ਼ਬਦ ਉਹ ਹੈ ਜੋ ਸਤਿਗੁਰੂ ਜੀ ਨੇ ਸਰੂਪਾ ਵਜੋਂ ਦਿੱਤੇ ਹੈ ਉਚਾਰ ਕੇ, ਜਿਹੜੇ ਅੱਗੇ ਸਰੂਪਾ ਦਿੰਦੇ ਆਪ ਸ਼ਬਦ ਉਚਾਰੇ ਹੈ, ਉਹ ਜਦੋਂ ਸਰੂਪਾ ਕਿਸੇ ਦੇ ਗਲ ਵਿੱਚ ਪਾ ਦਈ ਉਹ ਸਰੂਪਾ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਭਗਤ ਜੀ ਦੇ 547 ਦੇ ਕਰੀਬ ਜਿਹੜੇ ਸ਼ਬਦ ਹੈ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੀੜ ਵਿੱਚ। ਇਸ ਤਰ੍ਹਾਂ ਭਗਤ ਮਹਾਰਾਜ ਜੀ ਸਾਧ ਸੰਗਤ ਜੀ ਭਗਤ ਭਗਤ ਕਹਿ ਸਭ ਕੋਈ, ਅਤੇ ਭਗਤ ਆਪਣੇ ਅਨੁਸਾਰੇ ਕਹਿੰਦੇ ਆ, ਪਰ ਭਗਤਾਂ ਬੰਦਾ ਵਰਗਾ ਬਣਨਾ ਬੜਾ ਔਖਾ ਹੈ। ਭਗਤ ਕਬੀਰ ਮਹਾਰਾਜ 120 ਸਾਲ ਦੀ ਉਮਰ ਬਤੀਤ ਕੀਤੀ। ਅਖੀਰੀ ਜਿਹੜਾ ਹੈ ਮਗਹਰ ਜੋ ਗੋਰਖਪੁਰ ਯੂਪੀ ਦੇ ਵਿੱਚ ਹੈ, ਉਹਦੇ 15 ਮੀਲ ਪੱਛਮ ਦੀ ਸਾਈਡ ਇਹ ਮਗਹਰ ਹੈ ਸ਼ਹਿਰ, ਉੱਥੇ ਸਰੀਰ ਛੱਡਿਆ। ਐਸੇ ਭਗਤ ਕਬੀਰ ਜੀ ਜਿਨ੍ਹਾਂ ਨੇ ਛੋਟੀ ਜਾਤ ਵਿੱਚ ਰਹਿੰਦਿਆਂ ਹੋਇਆਂ ਉੱਤਮ ਪਦਵੀ ਪਾਈ, ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌ ਕੁੰਟੀ ਮਾਨੈ। ਜਿਹਨੂੰ ਨੀਚ ਨੂੰ ਕੋਈ ਜਾਣਦਾ ਨਹੀਂ ਹੈ, ਉਹ ਜੇ ਨਾਮ ਜਪ ਲਏ ਤਾਂ ਉਹ ਚਾਰ ਕੁੰਡ ਹੀ ਜਾਣਦੇ ਆ। ਭਗਤ ਜੀ ਦਾ ਵੇਖ ਲਓ ਨਾਮ ਹੁਣ ਸਾਰੇ ਥਾਈਂ ਵੱਜ ਰਿਹਾ ਭਗਤ ਕਬੀਰ ਜੀ ਦਾ। ਐਸੇ ਭਗਤ ਜੀ ਦਾ ਅੱਜ ਜਨਮ ਦਿਨ ਹੈ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਭਗਤ ਮਹਾਰਾਜ ਜੀ ਜਨਮ ਜਨਮ ਦੀਆਂ ਬੇਅੰਤ 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 ਵਧਾਈਆਂ ਹੋਣ। ਸਤਿਗੁਰੂ ਜੀ ਦੇ ਵੇੜ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਜਿੱਥੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਉੱਥੇ ਭਗਤ ਮਹਾਰਾਜ ਜੀ ਨੂੰ ਟੇਕਦੇ ਹਾਂ। ਇਹ ਦੱਸਣਾ ਤਾਂ ਜ਼ਰੂਰੀ ਹੈ ਵੀ ਸਵੇਰੇ ਵੀ ਬੇਨਤੀ ਕੀਤੀ ਸੀ ਵੀ, ਕਿਉਂਕਿ ਸਾਨੂੰ ਸ਼ੰਕਾ ਜਿਹਾ ਹੋ ਜਾਂਦਾ ਵੀ ਇੱਦਾਂ ਉੱਦਾਂ 100 ਗੱਲਾਂ ਲੋਕ ਬੜੇ ਸਿਆਣੇ ਅੱਜ ਕੱਲ੍ਹ, ਪਰ ਸਾਧ ਸੰਗਤ ਜੀ ਸਾਡੇ ਮਹਾਰਾਜ ਉਹ ਭਗਤ ਜੀ ਵੀ ਨਾਲ ਹੀ ਹਨ। ਬਰਾਬਰ ਦਾ ਮੱਥਾ ਸਭ ਨੂੰ ਟੇਕਿਆ ਜਾਂਦਾ ਹੈ। ਗੁਰੂ ਜੀ ਨੇ ਭਗਤਾਂ ਨੂੰ ਆਪਣੇ ਬਰਾਬਰ ਦਾ ਹੀ ਜਿਹੜਾ ਹੈ ਉਹ ਦਰਜਾ ਦਿੱਤਾ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਹਰੀ ਦਾ ਜਿਹੜਾ ਸੇਵਕ ਹੈ ਉਹ ਹਰੀ ਮਾਲਕ ਪਰਮੇਸ਼ਰ ਵਰਗਾ ਹੀ ਹੈ। ਭੇਦ ਨਾ ਜਾਣੋ ਮਾਨਸ ਦੇਹਾ, ਮਨੁੱਖਾਂ ਦੇ ਵੀ ਕਿ ਨਾ ਕਿਤੇ ਭੇਦ ਜਾਣੀ ਜਾਓ ਵੀ ਭਗਤ ਵੱਖਰਾ ਪਰਮੇਸ਼ਰ ਵੱਖਰਾ ਹੈ। ਇੱਕ ਰੂਪ ਹੈ ਹਰ ਹਰ ਜਨ ਕੋਈ ਏਕ ਹੈ, ਬਿਰ ਵਿਚਾਰ ਕਛ ਨਾਹੇ, ਜਲ ਦੇ ਉਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਐਸੇ ਭਗਤ ਮਹਾਰਾਜ ਜੀ ਦਾ 120 ਸਾਲ ਦੀ ਉਮਰ ਬਤੀਤ ਕਰਕੇ 1518 ਈਸਵੀ ਦੇ ਵਿੱਚ ਜੋਤੀ ਜੋਤ ਸਮਾਏ। ਭਗਤ ਜੀ ਦੇ ਜਨਮ ਦਿਨ 'ਤੇ ਆਪ ਸਾਨੂੰ ਇੱਕ ਵਾਰ ਫਿਰ ਬੇਅੰਤ ਬੇਅੰਤ ਵਧਾਈਆਂ ਹੋਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਤਰ੍ਹਾਂ ਜਿਹੜੀ ਆਪਾਂ ਲੜੀਵਾਰ ਕਥਾ ਕਰਦੇ ਆ ਰਹੇ ਹਾਂ, ਜਿਵੇਂ ਮੱਸਾ ਰੰਗੜ ਸ੍ਰੀ ਹਰਿਮੰਦਰ ਸਾਹਿਬ ਦੁਸ਼ਟ ਆਪਣੀ ਦੁਸ਼ਟ ਦਾਈ ਕਰਦਾ ਸੀ, ਕੰਜਰੀ ਨਚਾਇਆ ਕਰੇ, ਪਾਨਾਂ ਦੇ ਬੀੜੇ ਚੱਬ ਚੱਬ ਕੇ ਜਿਹੜਾ ਥੁੱਕਿਆ ਕਰੇ। ਇਹ ਪਾਨਾਂ ਦੇ ਬੀੜੇ ਚਲੋ ਪੰਜਾਬ 'ਚ ਤਾਂ ਘੱਟ ਹੈ, ਗੁਜਰਾਤ ਮਹਾਰਾਸ਼ਟਰ 'ਚ ਚਲੇ ਜਾਓ ਲੋਕਾਂ ਨੇ ਕੰਧਾਂ ਲਵੇੜੀਆਂ ਹੋਈਆਂ ਅਤੇ ਸੜਕਾਂ ਲਵੇੜੀਆਂ ਹੋਈਆਂ। ਇਸੇ ਤਰ੍ਹਾਂ ਇਹਨੇ ਦੁਸ਼ਟ ਨੇ ਬੀੜੇ ਚੱਬ ਚੱਬ ਕੇ ਥੁੱਕ ਥੁੱਕ ਕੇ ਸ੍ਰੀ ਹਰਿਮੰਦਰ ਸਾਹਿਬ 'ਚ ਦੀਵਾਰਾਂ ਗੰਦੀਆਂ ਕਰ ਛੱਡੀਆਂ। ਗੇਸਲਾ ਦੇ ਨਾਲ ਇਹ ਸੋਇਆ ਕਰੇ, ਸਵੇਰੇ ਕੰਜਰੀ ਨਚਾਇਆ ਕਰੇ, ਤਬਲੇ ਅਤੇ ਸਾਰੀਆਂ ਵੱਜੀਆਂ ਕਰਨ, ਪੂਰਾ ਨਾਚ ਗਾਣਾ ਸ਼ਰਾਬ ਕਬਾਬ ਪੀਆ ਕਰੇ, ਅਤੇ ਜਿਹੜਾ ਹੈ ਵੈੜਕੇ ਹੁੰਦੇ ਜਿਵੇਂ ਉਹਨਾਂ ਵੈੜਕਿਆਂ ਵਾਂਗੂ ਛੱਡਿਆ ਸੀ, ਗਹਿਣਾ ਗੱਟਾ ਇਹਨੇ ਬਥੇਰਾ ਗਲ ਵਿੱਚ ਪਾਇਆ ਸੀ, ਅਤੇ ਮੱਸਾ ਰੰਗੜ ਇਹਦਾ ਸਾਰੇ ਪਾਸੇ ਮੱਸਾ ਰੰਗੜ ਹੋਈ ਪਈ ਸੀ। ਕਿਉਂਕਿ ਜਿਹੜਾ ਦੁਸ਼ਟ ਹੋਵੇ ਉਹ ਦੁਸ਼ਟਾਂ ਵਿੱਚ ਉਹਦਾ ਬਹੁਤਾ ਨਾਮ ਚੱਲਦਾ ਹੈ, ਇਹਦੀ ਦਹਿਸ਼ਤ ਪਈ ਹੋਈ ਸੀ। ਅਤੇ ਜਦੋਂ ਇਹਨੇ ਇਹ ਦੁਸ਼ਟ ਗੁਣਾ ਕੀਤਾ, ਜ਼ਕਰੀਆ ਖਾਨ ਨੇ ਸਿੰਘਾਂ ਨੂੰ ਤੰਗ ਕੀਤਾ, ਸਿੰਘ ਦੇਸ਼ਾਂ 'ਚ ਭਾਗ ਕੇ ਮਾਝੇ ਦਾ ਦੇਸ਼ ਛੱਡ ਕੇ ਅਤੇ ਮਾਲਵੇ ਵੱਲ, ਇਸੇ ਤਰ੍ਹਾਂ ਜੈਸਲਮੇਰ, ਬੀਕਾਨੇਰ, ਚਿਤੌੜਗੜ੍ਹ, ਜੋਧਪੁਰ, ਇਸ ਤਰ੍ਹਾਂ ਇੱਧਰ ਸਿੰਘ ਚਲੇ ਗਏ। ਆ ਬੁੱਢੇ ਜੌੜ ਜਿਹੜਾ ਸ਼੍ਰੀਨਗਰ ਦੇ ਕੋਲ ਹੈ, ਇੱਧਰ ਨੂੰ ਸਿੰਘਾਂ ਨੇ ਜਾ ਕੇ ਬੜਾ ਗੱਲ, ਕੋਈ ਪਹਾੜਾਂ 'ਚ, ਕੋਈ ਦੱਖਣ 'ਚ, ਕੋਈ ਜੰਗਲਾਂ 'ਚ, ਝੱਲਾਂ ਪੇਲਿਆਂ ਖੱਡਾਂ 'ਚ ਰਹਿਣ ਲੱਗੇ। ਜੋ ਭਾਈ ਮਹਿਤਾਬ ਸਿੰਘ ਹੁਣੀ ਸਾਨੂੰ ਜੈਪੁਰ ਵਿੱਚ ਚਲੇ ਗਏ, ਜਦੋਂ ਜੋ ਬਲਾਕਾ ਸਿੰਘ ਕੰਗ ਪਿੰਡ ਜੋ ਖਡੂਰ ਸਾਹਿਬ ਦੇ ਕੋਲ ਹੈ, ਇਹਨਾਂ ਨੂੰ ਪਤਾ ਲੱਗਾ ਵੀ ਮਹਿਤਾਬ ਸਿੰਘ ਉੱਧਰ ਜੈਪੁਰ ਦੇ ਰਾਜੇ ਕੋਲ ਰਹਿ ਰਿਹਾ ਹੈ, ਉੱਥੇ ਬੜੀ ਸੁੱਖ ਸ਼ਾਂਤ, ਚਲੋ ਅਸੀਂ ਵੀ ਉੱਥੇ ਚਲੇ ਜਾਈਏ। ਉੱਥੇ ਗਏ ਹੈ। ਜਦੋਂ ਮੇਲ ਹੋਇਆ ਭਾਈ ਮਹਿਤਾਬ ਸਿੰਘ ਨਾਲ, ਭੋਈ ਜੀ ਫਤਿਹ ਬੁਲਾਈ ਹੈ, ਫਤਿਹ ਬੁਲਾ ਕੇ ਕਿਹਾ ਭਾਈ ਸੁੱਖਾ ਭਾਈ ਮਹਿਤਾਬ ਸਿੰਘ ਨੇ ਵੀ ਬੁਲਾਕਾ ਸਿਆ, ਆਹ ਮੈਨੂੰ ਆਪਣੇ ਪੰਜਾਬ ਦਾ ਹਾਲ ਦੱਸ, ਪੰਜਾਬ ਵਿੱਚ ਕੀ ਹਾਲ ਹੈ। ਉਹ ਕਹਿਣ ਲੱਗਾ ਮਹਿਤਾਬ ਸਿੰਘ, ਜੇ ਤੂੰ ਪੰਜਾਬ ਦਾ ਪੁੱਛਦਾ ਤਾਂ ਉਹ ਕੁਝ ਨਾ ਕੁਛ, ਜੋ ਪੰਜਾਬ ਦੀ ਹੁਣ ਹਾਲਤ ਹੋਈ ਪਈ ਇਹ ਤੈਨੂੰ ਦੱਸ ਨਹੀਂ ਸਕਦੇ। ਜੇ ਮੈਂ ਮੂੰਹ ਕਹਿੰਦਾ ਮੇਰਾ ਮੂੰਹ ਪਾੜ ਜਾਂਦਾ ਹੈ, ਜੇ ਮੈਂ ਗੱਲ ਆਪਣੇ ਅੰਦਰ ਰੱਖਦਾ ਤਾਂ ਅੰਦਰ ਰਹਿੰਦੀ ਨਹੀਂ ਹੈ, ਛਾਤੀ ਚੀਰੀ ਜਾਂਦੀ ਹੈ, ਜੋ ਗੁਰੂ ਘਰਾਂ ਦੇ ਵਿੱਚ ਉੱਤੇ ਹੋ ਰਿਹਾ ਹੈ। ਪੰਜਾਬ ਵਿੱਚ ਸਿੰਘ ਤਾਂ ਕੋਈ ਛੱਡਿਆ ਹੀ ਨਹੀਂ, ਸਿੰਘਾਂ ਨੂੰ ਸਾਰੇ ਖਤਮ ਕਰ ਛੱਡਿਆ। ਸੁਣ ਕੇ ਭਾਈ ਮਹਿਤਾਬ ਸਿੰਘ ਲਾਂਭਾ ਜਿਹਾ ਦਿੰਦੇ ਹੋਏ ਕਹਿਣ ਲੱਗਾ ਬਲਾਕਾ ਸਾਹਿਬ, ਉੱਥੇ ਕੀ ਸਿੰਘ ਨਹੀਂ ਕੋਈ ਰਿਹਾ ਗਿਆ ਪੰਜਾਬ ਦੇ ਵਿੱਚ, ਕਿ ਸਾਰੇ ਕੂੜ ਹੀ ਹੋ ਗਏ ਹੈ, ਕਿਸੇ 'ਚ ਬਲ ਨਹੀਂ ਰਿਹਾ, ਕੋਈ ਸਿੱਖੀ ਨਹੀਂ ਰਹਿ ਗਈ ਉੱਥੇ ਪੰਜਾਬ 'ਚ। ਕਹਿਣ ਦਾ ਮਤਲਬ ਸੀ ਵੀ ਬਲਾਕਾ ਸਿੰਘ ਤੁਸੀਂ ਕਿਉਂ ਨਹੀਂ ਕੁਝ ਕੀਤਾ, ਉਹਦਾ ਦੁਸ਼ਟ ਦਾ ਸਿਰ ਕਿਉਂ ਨਹੀਂ ਵੱਢਿਆ ਜਿਹੜਾ ਹੈ ਜੋ ਗੁਰੂ ਘਰ ਵਿਦ ਵੀ ਕਰ ਰਿਹਾ ਹੈ। ਸੁਣ ਕੇ ਭਾਈ ਬਲਾਕਾ ਸਿੰਘ ਕਹਿਣ ਲੱਗਾ ਮਹਿਤਾਬ ਸਿੰਘ, ਉਹਨਾਂ ਨੂੰ ਕਾਹਦੇ ਲਾਂਭੇ ਮਾਰਦਾ ਹੈ, ਜਿਹੋ ਜਿਹਾ ਤੂੰ ਹੈ ਉਹੋ ਜਿਹੇ ਉਹ ਹੋ ਗਏ ਹੈ। ਜੇ ਤੂੰ ਬਲ ਰੱਖਦਾ ਸੀ ਤਾਂ ਤੂੰ ਫਿਰ ਕਿਉਂ ਨੱਠ ਕੇ ਆਇਆ, ਤੂੰ ਵੀ ਤਾਂ ਨੱਠ ਕੇ ਆਪਣੀ ਜਾਨ ਬਚਾ ਕੇ ਤੁਰਕਾਂ ਨੂੰ ਭੱਜ ਕੇ ਇੱਥੇ ਆਇਆ ਹੈ ਨਾ, ਅਤੇ ਜੇ ਤੇਰੇ 'ਚ ਬਲ ਸੀ ਤਾਂ ਤੂੰ ਉੱਥੇ ਰਹਿੰਦਾ, ਤੂੰ ਕਿਉਂ ਆਪਣੀ ਜਾਨ ਬਚਾਈ ਹੈ। ਇਹ ਜਦੋਂ ਮੋੜਵਾਂ ਜਵਾਬ ਦਿੱਤਾ, ਮਾਨੋ ਭਾਈ ਮਹਿਤਾਬ ਸਿੰਘ ਦੇ ਬਿੱਛੂ ਨੇ ਡੰਗ ਹੀ ਮਾਰ ਦਿੱਤਾ ਹੈ, ਅਤੇ ਉਹਦੇ ਚੈਨ ਨਾ ਆਵੇ ਅਤੇ ਮਨ ਨੂੰ ਤੜਫਣੀ ਮਿੱਟੀ ਲੱਗ ਪਈ ਵੀ ਇਹ ਮੈਨੂੰ ਇਹ ਗੱਲ ਵਾਕਿਆ ਹੀ ਠੀਕ ਹੈ। ਅਤੇ ਇਸ ਤਰ੍ਹਾਂ ਸੱਪ ਚੁਕੁੰਦਰ ਵਾਲੇ ਸਿੰਘਾਂ ਦੀ ਗੱਲ ਹੋ ਗਈ, ਜੇ ਸੱਪ ਚੁਕੁੰਦਰ ਨੂੰ ਮੂੰਹ 'ਚ ਪਾਉਂਦਾ ਜੇ ਖਾਂਦਾ ਤਾਂ ਕੋੜੀ ਹੋ ਕੇ ਮਰਦਾ, ਜੇ ਛੱਡਦਾ ਤਾਂ ਉਹਦੀ ਅੱਖਾਂ ਨੂੰ ਪੈਂਦੀ ਚੁਕੁੰਦਰ ਉਹ ਅੰਨਾ ਹੁੰਦਾ, ਉਹ ਤਾਂ ਵੀ ਉਹਨੂੰ ਦੁੱਖ, ਜੇ ਉਹ ਛੱਡਦਾ ਤਾਂ ਉਹ ਕਲੰਕ ਲੱਗਦਾ ਵੀ ਆ ਚੂਹੀ ਨਹੀਂ ਮੈਂ ਖਾ ਸਕਿਆ। ਇਸੇ ਤਰ੍ਹਾਂ ਸਿੰਘ ਜੇ ਜਬ ਉਹ ਬਾਹਰ ਰਹਿੰਦੇ ਹੈ ਉਹ ਬੇਮੁੱਖ ਹੁੰਦੇ ਗੁਰੂ ਤੋਂ, ਅਤੇ ਜੇ ਉਹ ਕੁਝ ਨਹੀਂ ਜੇ ਪੰਜਾਬ ਜਾਂਦੇ ਹੈ ਤਾਂ ਮਾਰੇ ਜਾਂਦੇ ਹੈ, ਅਤੇ ਜੇ ਉਹ ਬੈਠੇ ਰਹਿੰਦੇ ਕਿਸਾਂ 'ਤੇ ਸ਼ਰਮ ਆਉਂਦੀ ਹੈ। ਇਸ ਤਰ੍ਹਾਂ ਸਿੰਘਾਂ ਦੀ ਹਾਲਤ ਹੋ ਗਈ। ਭਾਈ ਮਹਿਤਾਬ ਸਿੰਘ ਹੋਣੀ ਭਾਈ ਬਲਾਕਾ ਸਿੰਘ ਨੂੰ ਨਾਲ ਲੈ ਕੇ ਇੱਥੇ ਬੁੱਢੇ ਜੋੜ ਆ ਗਏ ਸ਼੍ਰੀ ਗੰਗਾ ਨਗਰ ਵਿੱਚ। ਇੱਥੇ ਬੁੱਢੇ ਜੋੜ ਦਾ ਨਾਂ ਤਾਂ ਪਿਆ, ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਇੱਥੇ 20 ਮਰੱਬੇ ਜਿਹੜੀ ਜ਼ਮੀਨ ਸੀ ਨੀਵੀਂ ਥਾਂ ਵਾਲੀ, ਇੱਥੇ ਆ ਕੇ ਪਾਣੀ ਜਿਹੜਾ ਬਰਸਾਤਾਂ ਦਾ ਇਕੱਠਾ ਆ ਕੇ ਹੋ ਜਾਇਆ ਕਰੇ। ਉਹਨੂੰ ਕਹਿੰਦੇ ਸੀ ਬੁੱਢੇ ਜੋੜ, ਜੋੜ ਦਾ ਅਰਥ ਤਾਲ, ਤਾਲ ਕਹਿ ਲਓ, ਟੋਇਆ ਕਹਿ ਲਓ, ਜਾਂ ਉਹਨੂੰ ਛੱਪੜ ਕਹਿ ਲਓ, ਜਿਹਨੂੰ ਬੁੱਢਾ ਛੱਪੜ। ਇੱਥੇ ਆ ਕੇ ਜੋ ਬੁੱਢਾ ਸਿੰਘ ਜਥੇਦਾਰ ਸੀ ਉਸ ਵਕਤ, ਸ਼ਾਮ ਸਿੰਘ ਨਾਰਲੀ ਵਾਲੇ ਵੀ ਨਾਲ ਹੀ ਸਨ, ਇਹਨਾਂ ਨੂੰ ਆ ਕੇ ਬੇਨਤੀ ਕੀਤੀ। ਬਲਾਕਾ ਸਿੰਘ ਨੇ ਇੱਥੇ ਆ ਕੇ ਉਹ ਸਾਰੀ ਜਿੱਥੇ ਦੱਸੀ। ਫਿਰ ਹੁਣ ਜੇ ਜਦੋਂ ਬੁੱਢੇ ਜੋੜ ਜਾਵਾਂਗੇ, ਉੱਥੇ ਇਤਿਹਾਸ ਇਸ ਤਰ੍ਹਾਂ ਲਿਖਿਆ ਵੀ ਬਲਾਕਾ ਸਿੰਘ ਨੇ ਇੱਥੇ ਆਣ ਕੇ ਅਤੇ ਜੋ ਜਥੇਦਾਰ ਬੁੱਢਾ ਸਿੰਘ ਨੇ ਗੱਲ ਦੱਸੀ, ਪਰ ਭਾਈ ਮਹਿਤਾਬ ਸਿੰਘ ਜੈਪੁਰ ਵਿੱਚ ਸੀ, ਇਹ ਉਹਨਾਂ ਨੂੰ ਪਹਿਲਾਂ ਦੱਸੀ, ਉਹਨਾਂ ਨੂੰ ਨਾਲ ਲੈ ਕੇ ਇੱਥੇ ਆਏ, ਫਿਰ ਉਹੀ ਗੱਲ ਦੱਸੀ। ਫਿਰ ਇੱਥੇ ਦੀਵਾਨ ਲੱਗਿਆ, ਦੀਵਾਨ ਵਿੱਚ ਇਹ ਗੱਲ ਹੋਈ ਅਤੇ ਉਸ ਵਕਤ ਬੁੱਢਾ ਸਿੰਘ ਸਰਦਾਰ ਨੇ ਸ੍ਰੀ ਸਾਹਿਬ ਕੱਢ ਕੇ ਅੱਗੇ ਰੱਖ ਦਿੱਤੀ, ਕਿਹਾ ਵੀ ਹੈ ਕੋਈ ਬੁੱਢਾ ਸਿੰਘ ਜਿਹੜਾ ਉਹ ਮੱਸੇ ਰੰਗ ਦਾ ਸਿਰ ਵੱਢ ਕੇ ਲਿਆਵੇ। ਸੁਣ ਕੇ ਭਾਈ ਮਹਿਤਾਬ ਸਿੰਘ ਉਸੇ ਵੇਲੇ ਉੱਠ ਖੜ੍ਹੇ ਹੋਏ। ਜਦੋਂ ਉੱਠ ਕੇ ਖੜ੍ਹੇ ਹੋਏ ਵੀ ਖਾਲਸਾ ਜੀ ਇਹ ਸੇਵਾ ਮੈਨੂੰ ਬਖਸ਼ੋ, ਗੁਰੂ ਦੀ ਕਿਰਪਾ ਨਾਲ ਦੁਸ਼ਟ ਦਾ ਸਿਰ ਵੱਢ ਕੇ ਲਿਆਵਾਂ। ਨਾਲ ਭਾਈ ਸੁੱਖਾ ਸਿੰਘ ਸਨ ਬੜੇ ਬਹਾਦਰ, ਕੰਬੋ ਵੀ ਮਾੜੀ ਪਿੰਡ ਦੇ, ਉਹ ਵੀ ਨਾਲ ਹੀ ਉੱਠ ਪਏ ਵੀ ਮੈਂ ਵੀ ਭਰਾਵਾ ਤੇਰੇ ਨਾਲ ਹੀ ਜਾਣਾ। ਜਦੋਂ ਉੱਠ ਪਏ ਅਤੇ ਜਿਹੜਾ ਭਾਈ ਮਹਿਤਾਬ ਸਿੰਘ ਇਹਦੇ ਵੀਰਾਂ ਕੋਟ ਆਪਣੇ ਲਾਗੇ ਜਿਹੜੇ ਇੱਥੋਂ ਦੇ ਸਨ, ਕੰਬੋ ਵੀ ਮਾੜੀ ਜਿਹੜਾ ਤਰਨ ਤਾਰਨ ਜ਼ਿਲ੍ਹੇ ਵਿੱਚ ਹੁਣ ਪੈਂਦਾ ਹੈ, ਪਹੁ ਪਿੰਡ ਤੋਂ ਅਗਲੇ ਬੰਨੇ, ਉੱਥੋਂ ਦੇ ਸਨ ਭਾਈ ਸੁੱਖਾ ਸਿੰਘ। ਇਸ ਤਰ੍ਹਾਂ ਖੜ੍ਹੇ ਹੋ ਗਏ, ਤਿਆਰ ਹੋ ਕੇ ਕਹਿਣ ਲੱਗੇ ਵੀ ਜੇ ਗੁਰੂ ਦੇ ਨਿਮਿੱਤ ਜੇ ਸੀਸ ਲੱਗ ਜੇ ਤਾਂ ਵੀ ਚੰਗਾ ਹੀ ਹੈ, ਇਹਦੇ ਭਲਾ ਹੀ ਹੈ, ਸਫਲ ਹੀ ਹੈ। ਜੇ ਮਰ ਜੇ ਸ਼ਹੀਦ ਹੋ ਗਏ ਤਾਂ ਵੀ ਸਫਲ, ਜੇ ਵੱਢ ਕੇ ਲੈਣ ਤਾਂ ਫਿਰ ਤਾਂ ਸਫਲਤਾ ਹੈ ਹੀ ਹੈ। ਅਤੇ ਨਾਲੇ ਕਹਿਣ ਲੱਗੇ ਮਰ ਤੋਂ ਕਾਹਦਾ ਡਰਨਾ, ਗੁਰੂ ਦੇ ਸਿੰਘ ਦੇ ਨਿਗੜੇ ਖੰਡੇ ਦੀ ਧਾਰ 'ਚੋਂ ਹੈ, ਅਤੇ ਜੇ ਫਿਰ ਡਰਦੇ ਰਹਿਣਾ ਤਾਂ ਫਿਰ ਉਹ ਗੁਰੂ ਦੇ ਅੰਮ੍ਰਿਤ ਛਕ ਦਾ ਕੀ ਫਾਇਦਾ, ਸਿੱਖ ਬਣਨ ਦਾ ਕੀ ਫਾਇਦਾ। ਸਾਡੇ ਤੋਂ ਚੰਗੀ ਤੋਂ ਸਤੀ ਇਸਤਰੀ ਹੈ ਜਿਹੜੀ ਹੱਥ ਵਿੱਚ ਸੰਧੂਰਿਆ ਹੋਇਆ ਨਾਰੀਅਲ ਲੈ ਕੇ ਚਿਖਾ 'ਤੇ ਚੜ੍ਹ ਕੇ ਪਤੀ ਨਾਲ ਸੜ ਜਾਂਦੀ ਜੀਂਦੀ, ਉਹ ਹੀ ਧਨ ਹੈ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਉੱਥੋਂ ਬੁੱਢੇ ਜੋੜ ਤੋਂ ਚਾਲਾ ਮਾਰ ਦਿੱਤਾ, ਅਰਦਾਸਾ ਸੋਧ ਕੇ। ਇਹ ਭਾਈ ਸੁੱਖਾ ਸਿੰਘ ਦੀ ਵਿਚਾਰ ਇਵੇਂ ਆਉਂਦੀ ਕਿ ਦੱਸਿਆ ਜਾਂਦਾ ਇਹ ਭਾਈ ਸੁੱਖਾ ਸਿੰਘ ਜਦੋਂ ਛੋਟੇ ਸਨ, ਜਦੋਂ ਮੁਗਲਾਂ ਦਾ ਬੜਾ ਜੋਰ ਸੀ, ਸਿੱਖਾਂ ਨੂੰ ਮਾਰ ਰਹੇ ਸਨ, ਇਹਨਾਂ ਦੇ ਮਾਂ ਪਿਓ ਨੇ ਇਹਨਾਂ ਦੇ ਕੇਸ ਕੱਢ ਕੇ ਖੂਹ 'ਚ ਸੁੱਟ ਦਿੱਤੇ। ਅੱਜ ਵੀ ਉਹ ਖੂਹ 'ਤੇ ਜਿਹੜਾ ਸੁਭਾਏ ਮਾਨ ਹੈ ਕੰਬੋ ਗਈ ਮਾੜੀ ਪਿੰਡ ਵਿੱਚ, ਉਹ ਜਦੋਂ ਖੂਹ 'ਚ ਸੁੱਟ ਦਿੱਤੇ, ਭਾਈ ਸੁੱਖਾ ਸਿੰਘ ਉਹ ਵੇਖ ਕੇ ਜਰੇ ਨਾ ਗਏ। ਭਾਈ ਸੁੱਖਾ ਸਿੰਘ ਨੇ ਖੂਹ 'ਚ ਛਾਲ ਮਾਰ ਦਿੱਤੀ ਛੋਟੇ ਹੁੰਦੇ ਨੇ। ਉਹ ਜਦੋਂ ਆਪਣੇ ਕੇਸ ਪਕੜੇ ਪੇ ਗਿਆ ਫੜਨ, ਕੋਈ ਕਹਿੰਦਾ ਵੀ ਉਹ ਜਦੋਂ ਖੂਹ ਵਿੱਚ ਉਦੋਂ ਕਿਸੇ ਤਰਕ ਮਾਰੀ ਵੀ ਇੰਨਾ ਤੈਨੂੰ ਕੇਸ ਪਿਆ ਰਹੇ ਤਾਂ ਤੂੰ ਇਹ ਕੇਸਾਂ ਦਾ ਬਦਲਾ ਲੈ, ਤੂੰ ਉਹਨਾਂ ਨੂੰ ਦੁਸ਼ਟਾਂ ਨੂੰ ਮਾਰ ਕੇ ਸ਼ਹੀਦ ਹੋ, ਜਿੱਦਾਂ ਤੁਹਾਨੂੰ ਮਰਦਾ ਫਿਰਦਾ ਹੈ। ਕੋਈ ਕਹਿੰਦਾ ਵੀ ਜਦੋਂ ਬਾਹਰ ਆਇਆ ਉਦੋਂ ਬਜ਼ੁਰਗ ਨੇ ਕਿਸੇ ਨੂੰ ਹਲੂਣਾ ਦਿੱਤਾ ਵੀ ਜੇ ਤੂੰ ਇੰਨਾ ਹੀ ਤੂੰ ਕੇਸੇ ਤੈਨੂੰ ਪਿਆਰੇ ਆ ਤਾਂ ਕੇਸਾਂ ਦੇ ਬੰਦੇ ਫਿਰ ਤੂੰ ਲੜਕੇ ਕਿਉਂ ਨਹੀਂ ਸ਼ਹੀਦ ਹੋ ਜਾਂਦਾ? ਤੇਰਾ ਨਾਮ ਤਾਂ ਹੋਜੂਗਾ ਨਾ ਦੁਨੀਆਂ ਵਿੱਚ, ਨਾਲੇ ਗੁਰੂ ਦੇ ਨਾਲ ਤੇਰਾ ਪ੍ਰੇਮ ਹੋਜੂ, ਸਿੱਖੀ ਕਮਾ ਲਏਗਾ, ਇੰਨਾ ਇੱਦਾਂ ਕਿਉਂ ਮਰਦਾ ਹੈ? ਇੱਦਾਂ ਮਰਦਾ ਕੀ ਫਾਇਦਾ? ਇਹਦੇ ਆਇਆ ਗਿਆ ਮੋਇਆ ਨਾ ਕੋਈ ਆਉਂਦਾ ਫਾਇਦਾ ਹੀ ਨਹੀਂ, ਜਿਹੜਾ ਆਪਣੇ ਆਪ ਮਰ ਜਾਣਾ, ਉਹਦੇ ਆਤਮ ਘਾਤੀ ਜਿਹੜਾ ਉਹ ਰੱਬ ਦੇ ਘਰ ਪ੍ਰਵਾਨ ਨਹੀਂ ਹੁੰਦਾ। ਉਸ ਦਿਨ ਤੋਂ ਹੀ ਬੜੀ ਮਨ ਨੂੰ ਅਚਪੀ ਲੱਗੀ ਸੀ, ਜਿਸ ਕਰਕੇ ਜਥੇ ਵਿੱਚ ਇਹ ਮੁੜ ਕੇ ਆਏ, ਫਿਰ ਗੁਰੂ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ। ਫਿਰ ਤਾਂ ਬੜੇ ਘੱਲੂ ਘਾਰਿਆਂ ਦੇ ਵਿੱਚ ਵੀ ਇਹਨਾਂ ਹਿੱਸਾ ਪਾਇਆ ਹੈ। ਇਸ ਤਰ੍ਹਾਂ ਖਾਸ ਸਾਧ ਸੰਗਤ ਜਾਂ ਸਰਵਣ ਕੀਤਾ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਇਹ ਬੁੱਢੇ ਜੋੜ ਜੋ ਸ਼੍ਰੀ ਗੰਗਾ ਨਗਰ ਹੈ ਉੱਥੋਂ ਚਾਲਾ ਮਾਰ ਦਿੱਤਾ। ਚੱਲਦੇ ਚੱਲਦੇ ਫਿਰ ਜਿਵੇਂ ਅੰਮ੍ਰਿਤਸਰ ਵੱਲ ਆ ਰਹੇ ਹੋ, ਕਥਾ 'ਚ ਆ ਰਹੀ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਲਵਾਓ ਸੀਸ ਅਤੇ ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉਂ ਪਏ ਕ੍ਰਮ ਕਰ ਸਿੰਘ ਵਤਨੀ ਆਏ।
ਇਸ ਤਰ੍ਹਾਂ ਕ੍ਰਮ ਗਈਏ, ਬੁੱਢੇ ਜੋੜ ਤੋਂ ਚੱਲਦੇ ਹੋਏ ਸਿੰਘ ਚਾਲਾ ਮਾਰਦੇ ਹੋਏ ਫਤਿਹ ਬੁਲਾ ਕੇ ਜਥੇਦਾਰਾਂ ਨੂੰ ਸਿੱਖ ਖਾਲਸੇ ਦੇ ਪੈ ਚਰਨ ਛੋਹ ਕੇ ਅਤੇ ਚਾਲਾ ਮਾਰਦੇ ਹੋਏ ਇੱਧਰ ਵਤਨ ਗਈਏ ਪੰਜਾਬ ਵੱਲ ਨੂੰ ਆ ਗਏ ਗੰਗਾ ਨਗਰ ਤੋਂ। ਜਦੋਂ ਇੱਥੇ ਆਏ ਆ ਨਾ, ਇਸ ਤਰ੍ਹਾਂ ਇਤਿਹਾਸ ਚਾਹੁੰਦਾ, ਇੱਥੇ ਆ ਕੇ ਦਮਦਮਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਗੁਰੂ ਦੇ ਸਰੂਪਾਂ ਨੂੰ ਲਿਖਣ ਦੀ ਸੇਵਾ ਕਰ ਰਹੇ ਸਨ ਉਸ ਵਕਤ। ਬਾਬਾ ਦੀਪ ਸਿੰਘ ਜੀ ਕੋ ਜਦੋਂ ਇੱਥੇ ਆਏ, ਇੱਥੇ ਚੱਲ ਰਹੀ ਸੀ ਵਿਚਾਰ ਦਸਮ ਬਾਣੀ ਦੀ, ਉਸ ਵਕਤ ਵੀ ਚੱਲ ਰਹੀ ਸੀ ਜਿਵੇਂ ਅੱਜ ਵੀ ਚੱਲਦੀ ਹੈ। ਅੱਜ ਤਾਂ ਵਿਰੋਧੀ ਲੋਕ ਹੈ ਨਾ ਜਿਹੜੇ ਮੂੰਹ ਚੁੱਕੀ ਫਿਰਦੇ ਵੀ ਦਸਮ ਬਾਣੀ ਕੋਈ ਹੈ ਨਹੀਂ, ਜਿਹਨਾਂ ਨੂੰ ਕਿੰਨੇ ਪ੍ਰਮਾਣ ਮਿਲਦੇ ਫਿਰ ਉਹਨਾਂ ਦਾ ਜਿਹੜਾ ਮਨ ਵਿਗੜਿਆ ਹੀ ਹੈ। ਉਸ ਵੇਲੇ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਸ਼ੰਕਾ ਵਾਲੇ ਕੁਝ ਸਿੰਘ ਸਨ, ਕੁਝ ਕਹਿਣ ਵੀ ਜਿਹੜੀਆਂ ਦਸਮ ਦੀਆਂ ਜਿਹੜੇ ਪੋਥੀਆਂ ਹੈ ਉਹ ਜਿਹੜੇ ਭਾਈ ਮਨੀ ਸਿੰਘ ਜੀ ਨੇ ਬੀੜ ਬੰਨ੍ਹੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ, ਉਹ ਬੀੜ ਜਿਹੜੀ ਹੈ ਅੱਡ ਕੀਤੀ ਜਾਵੇ, ਵੀ ਜਿਹੜੀਆਂ ਪੋਥੀਆਂ ਵੱਖੋ ਵੱਖਰੇ ਪੋਥੀਆਂ ਵਿੱਚ ਕਰ ਦਿੱਤੀ ਜਾਵੇ ਬਾਣੀ ਦਸਮ ਮਹਾਰਾਜ ਜੀ ਦੀ। ਇੱਕ ਕਹਿਣ ਵੀ ਨਹੀਂ ਵੀ ਗੁਰੂ ਦੀ ਬਾਣੀ ਇਸੇ ਤਰ੍ਹਾਂ ਜਿਹੜੀ ਬੀੜ ਬੰਨ੍ਹੀ ਰਹਿਣ ਦਿਓ, ਕਿਉਂਕਿ ਹੁਣ ਜੇ ਸ਼ੰਕੇ ਵਾਲੇ ਨਾ ਹੁੰਦੇ ਤਾਂ ਕਹਿਣ ਦੀ ਜ਼ਰੂਰਤ ਹੀ ਨਹੀਂ ਸੀ। ਜਦੋਂ ਭਾਈ ਮਨੀ ਸਿੰਘ ਨੇ ਚਿੱਠੀ ਲਿਖੀ ਮਾਤਾ ਸਾਹਿਬ ਕੌਰ ਜੀ ਨੂੰ, ਇਹ ਵਿੱਚ ਲਿਖਿਆ ਤਾਂ ਹੈ ਵੀ 303 ਚਿੱਤਰ ਮਹਾਰਾ ਮਾਤਾ ਜੀ ਮੈਨੂੰ ਮਿਲੇ ਸਤਿਗੁਰੂ ਜੀ ਦੇ, ਅਤੇ ਮੈਂ ਉਹ ਭੇਜ ਰਿਹਾ ਹਾਂ ਝੰਡਾ ਸਿੰਘ ਦੇ ਹੱਥ ਦਿੱਲੀ ਵਿੱਚ। ਅਤੇ ਹੁਣ ਜਦੋਂ ਇਹ ਗੱਲ ਹੀ ਤਾਂ ਨਿਰਣਾ ਹੀ ਹੋ ਗਿਆ ਵੀ ਗੁਰੂ ਜੀ ਦੇ ਚਰਿੱਤਰ ਤਾਂ ਹੀ ਭੇਜ ਰਹੇ ਸੀ ਨਾ ਭਾਈ ਮਨੀ ਸਿੰਘ, ਪਰ ਸ਼ੰਕਾਵਾਦੀਆਂ ਨੇ ਉਦੋਂ ਸ਼ੰਕਾ ਉਠਾਈ ਵੀ ਗੁਰੂ ਦੀ ਬਾਣੀ ਪੋਥੀਆਂ ਵਿੱਚ ਕਰਦੀ ਹੈ, ਦੂਜੇ ਕਹਿਣ ਵੀ ਨਹੀਂ ਗੁਰੂ ਦੀ ਬਾਣੀ ਸਰੂਪ ਵਿੱਚ ਹੀ ਰਹਿ ਜਿਸ ਤਰ੍ਹਾਂ ਭਾਈ ਮਨੀ ਸਿੰਘ ਕੀਤੀ ਹੈ ਬੰਨੀ ਹੈ। ਅਤੇ ਕਿਉਂਕਿ ਕਹਿੰਦੇ ਵੀ ਤਿੰਨ ਤਰ੍ਹਾਂ ਦੀ ਬਾਣੀ, ਤਿੰਨ ਵਿਚਾਰਾਂ ਹੈ, ਇੱਕ ਤਾਂ ਉਹ ਬਾਣੀ ਹੈ ਜਾਪ ਸਾਹਿਬ ਸ੍ਰੀ ਅਕਾਲ ਉਸਤਤ, ਇਸੇ ਤਰ੍ਹਾਂ 33 ਸਵਈਏ ਸ਼ਬਦ ਹਜ਼ਾਰੇ ਪਾਤਸ਼ਾਹ ਦਸਵੀਂ, ਇਹ ਜਿਹੜੀਆਂ ਬਾਣੀਆਂ ਦੇ ਵਿੱਚ ਅਕਾਲ ਪੁਰਖ ਦੀ ਉਸਤਤ ਕੀਤੀ ਉਸ ਵਾਹਿਗੁਰੂ ਪਰਮੇਸ਼ਰ ਦੀ, ਅਤੇ ਜਿਹੜੀ ਬਾਣੀ 24 ਅਵਤਾਰਾਂ ਦੀ ਆ ਹੋਰ ਸੂਰਮਿਆਂ ਯੋਧਿਆਂ ਦੀ ਜਿਨ੍ਹਾਂ ਨੇ ਜੰਗ ਯੁੱਧ ਕੀਤੇ ਧਰਮ ਯੁੱਧ ਦੀ ਲੜਾਈ ਦੱਸਦੇ ਆ, ਇੱਕ ਹੈ ਉਹ ਬਾਣੀ, ਇੱਕ ਹੈ ਚਰਿੱਤਰੋਪਖਿਆਨੇ ਬਾਣੀ ਜਿਹੜੇ ਇਸਤਰੀ ਦੇ ਬਾਲ ਛਾਲ ਤੋਂ ਕਿਵੇਂ ਬਚਣਾ ਹੈ ਸਿੱਖ ਨੇ। ਇਸ ਤਰ੍ਹਾਂ ਤਿੰਨ ਤਤਕਰੇ ਆ ਵੀ ਇਹਨਾਂ ਤਿੰਨਾਂ ਨੂੰ ਵੱਖੋ ਵੱਖਰਾ ਕਰ ਦਿੱਤਾ ਜਾਵੇ, ਇਹ ਸਿੰਘਾਂ ਦੀ ਕਈਆਂ ਦੀ ਰਾਇ, ਕਈ ਕਹਿਣ ਵੀ ਇਕੱਠੇ ਰਹਿਣ ਦੀਏ। ਉਸ ਵਕਤ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੁਣ ਪਹੁੰਚੇ ਜਦੋਂ ਇਹ ਸੇਵਾ ਚੱਲ ਰਹੀ ਸੀ, ਅਤੇ ਸਿੰਘਾਂ ਨੇ ਪ੍ਰਸ਼ਾਦਾ ਜਲ ਪ੍ਰਸ਼ਾਦਾ ਛਕਿਆ, ਬਾਬਾ ਸਾਹਿਬ ਜੀ ਬਾਬਾ ਜੀ ਨੂੰ ਮਿਲੇ ਬਾਬਾ ਦੀਪ ਸਿੰਘ ਜੀ ਨੂੰ। ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਕਿਹਾ ਵੀ ਤੁਸੀਂ ਵੀ ਗੁਰੂ ਦੇ ਸਿੰਘ ਹੋ ਭਾਈ, ਅਤੇ ਅੰਮ੍ਰਿਤਸਰ ਚੱਲੇ ਹੋ ਅਤੇ ਤੁਸੀਂ ਦੱਸੋ ਵੀ ਬਾਣੀ ਗੁਰੂ ਜੀ ਪੋਥੀਆਂ 'ਚ ਕਰਦੇ ਹੀ ਹੈ ਕਿ ਜਾਂ ਬੀੜ ਵਿੱਚ ਰਹਿੰਦੀ ਜਿਸ ਤਰ੍ਹਾਂ ਪਹਿਲਾਂ ਹੈ। ਉਸ ਵਕਤ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਕਹਿਣ ਲੱਗੇ ਕਿ ਬਾਬਾ ਜੀ ਅਸੀਂ ਤਾਂ ਤੁਹਾਡੇ ਬੱਚਿਆਂ ਵਰਗੇ ਹਾਂ, ਤੁਸੀਂ ਤਾਂ ਮਹਾਰਾਜ ਹਜ਼ੂਰੀ ਵਿੱਚ ਵੀ ਰਹੇ ਅਤੇ ਅਸੀਂ ਤੁਹਾਨੂੰ ਕੀ ਦੱਸ ਸਕਦੇ ਹਾਂ। ਫਿਰ ਵੀ ਜੇ ਤੁਸੀਂ ਕਿਹਾ ਹੀ ਹੈ ਤਾਂ ਅਸੀਂ ਇਹੀ ਕਹਿੰਦੇ ਵੀ ਸਾਡੀ ਤੁਸੀਂ ਕਰੋ ਅਰਦਾਸ, ਸਾਡੀ ਅਰਦਾਸ ਕਰੋ ਵੀ ਅਸੀਂ ਮੱਸੇ ਰੰਗੜ ਦੁਸ਼ਟ ਦਾ ਸਿਰ ਵੱਢਣ ਚੱਲੇ ਹਾਂ, ਅਤੇ ਜੇ ਉਹ ਅਸੀਂ ਜਿਉਂਦੇ ਉਹਦਾ ਸਿਰ ਵੱਢ ਕੇ ਇੱਥੇ ਲੈ ਆਈਏ ਵਾਪਸ, ਅਤੇ ਫਿਰ ਗੁਰੂ ਦਸਮ ਗ੍ਰੰਥ ਜਿਹੜੀ ਬਾਣੀ ਹੈ ਮਹਾਰਾਜ ਦੀ ਬਾਣੀ ਇਕੱਠੀ ਕਰ ਦਿਓ, ਫਿਰ ਬੀੜ ਹੀ ਉਸੇ ਤਰ੍ਹਾਂ ਜਿਵੇਂ ਪਹਿਲਾਂ ਉਸੇ ਤਰ੍ਹਾਂ ਤਿਆਰ ਕਰਨੀ ਹੈ, ਅਤੇ ਜੇ ਅਸੀਂ ਨਾ ਵੱਢ ਕੇ ਲੈ ਉੱਥੇ ਸ਼ਹੀਦ ਹੋ ਗਏ ਅਤੇ ਫਿਰ ਜਿਹੜੀ ਬਾਣੀ ਪੋਥੀਆਂ ਅੱਡ ਕਰ ਦਿਓ, ਇਹ ਇਸ ਤਰ੍ਹਾਂ ਤੁਸੀਂ ਅਰਦਾਸ ਕਰੋ। ਬਾਬਾ ਦੀਪ ਸਿੰਘ ਜੀ ਨੇ ਅਰਦਾਸਾ ਸੋਧ ਦਿੱਤਾ। ਫਿਰ ਉੱਥੇ ਥੋੜ੍ਹਾ ਹੀ ਸਮਾਂ ਰਹੇ, ਪ੍ਰਸ਼ਾਦਾ ਜਲ ਸਾਗਰ ਚਾਲਾ ਮਾਰ ਦਿੱਤਾ ਕਿਉਂਕਿ ਇਹ ਕੰਮ ਕਰਨਾ ਜ਼ਰੂਰੀ ਸੀ। ਇਸ ਤਰ੍ਹਾਂ ਇਹ ਲੈ ਕੇ ਉਹ ਅਰਦਾਸਾ ਸੋਧ ਕੇ ਭਾਈ ਸੁੱਖਾ ਸਿੰਘ ਮਹਿਤਾਬ ਹੁਣ ਆਏ। ਫਿਰ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਹੈ, ਜਦੋਂ ਵਾਪਸ ਗਏ ਫਿਰ ਉੱਥੇ ਜਾ ਕੇ ਸਾਧ ਸੰਗਤ ਜੀ ਫਿਰ ਗੁਰੂ ਜੀ ਦੀ ਬਾਣੀ ਫਿਰ ਪੂਰਨ ਤੌਰ 'ਤੇ ਕੀਤੀ ਗਈ। ਅੱਜ ਸਾਡੇ ਲੋਕ ਕਹਿੰਦੇ ਵੀ ਦਸਮ ਦੀ ਬਾਣੀ ਕੋਈ ਹੈ ਨਹੀਂ। ਇਸ ਤਰ੍ਹਾਂ ਸਾਧ ਸੰਗਤ ਉਦੋਂ ਵੀ ਵਾਦ ਵਿਵਾਦ ਚੱਲ ਰਿਹਾ ਸੀ, ਅਤੇ ਜਦੋਂ ਕਰਮ ਕਰਮ ਕਰਦੇ ਉੱਥੇ ਦਮਦਮਾ ਸਾਹਿਬ ਆਏ, ਉੱਥੋਂ ਇਹਨਾਂ ਚਾਲਾਂ ਮਾਰ ਕੇ ਗਾਂਹ ਨੂੰ ਨਿਕਲੇ ਪੰਜਾਬ ਇੱਧਰ ਅੰਮ੍ਰਿਤਸਰ ਵੱਲ ਨੂੰ।
ਅੰਮ੍ਰਿਤਸਰ ਢਿੱਗ ਫਿਰਨ ਨਾ ਪਾਏ,
ਇਸ ਤਰ੍ਹਾਂ ਦੱਸਿਆ ਜਾਂਦਾ ਵੀ ਇਹਨਾਂ ਹਰੀ ਕੇ ਬੰਧਨ ਦੇ ਲਾ ਕੇ ਪਿੱਛੇ ਵੀ ਥੋੜ੍ਹਾ ਪੜਾਅ ਕੀਤਾ ਸੀ, ਉੱਥੇ ਆ ਕੇ ਵਿਚਾਰ ਕੀਤੀ ਵੀ ਕਿਵੇਂ ਉੱਥੇ ਪਹੁੰਚਿਆ ਜਾਵੇ ਉੱਥੋਂ, ਕਿਉਂਕਿ ਜਿਹੜਾ ਪੱਟੀ ਦਾ ਇਲਾਕਾ ਸੀ ਸਾਧ ਸੰਗਤ ਜੀ, ਇਹਨੂੰ ਕਿਹਾ ਜਾਂਦਾ ਸੀ 9 ਲੱਖ ਪੱਟੀ, ਕਿਉਂਕਿ ਪੱਟੀ ਦੇ ਵਿੱਚ 9 ਲੱਖ ਮਾਮਲਾ ਸੀ ਉਸ ਵਕਤ ਸਭ ਤੋਂ ਭਾਰੀ ਮਾਮਲਾ। ਇਹਨਾਂ ਨੇ ਜਦੋਂ ਉੱਥੋਂ ਚਾਲਾ ਮਾਰਿਆ ਅਤੇ ਅੰਮ੍ਰਿਤਸਰ ਕੋਲ ਆਏ, ਜਦੋਂ ਅੰਮ੍ਰਿਤਸਰ ਕੋਲ ਆਏ ਇੱਥੇ ਸਾਧ ਸੰਗਤ ਜੀ ਢੁਕਣਾ ਬੜਾ ਔਖਾ ਸੀ, ਕਿਉਂਕਿ ਜਿਹੜੇ ਸੀ ਨਾ ਤੁਰਕ ਇਹਨਾਂ ਨੇ ਬੜੀ ਨਿਗਰਾਨੀ ਕਰ ਰਹੇ ਸੀ, ਸਿੰਘ ਤਾਂ ਕੋਈ ਦਿਸਦਾ ਨਹੀਂ ਸੀ, ਅਤੇ ਹੁਣ ਜੇ ਅਚਾਨਕ ਦੇਖ ਜਾਵੇ ਤਾਂ ਕਿਹੜਾ ਉਹਨੂੰ ਛੱਡਣਾ ਹੈ। ਅੰਮ੍ਰਿਤਸਰ ਕੋਲ ਸਿੰਘਾਂ ਦੇ ਲਿਬਾਸ ਵਿੱਚ ਜਿਹੜਾ ਜਾਣਾ ਪਹੁੰਚਣਾ ਬਹੁਤ ਮੁਸ਼ਕਲ ਸੀ। ਜਦੋਂ ਸਿੰਘ ਇੱਥੇ ਅੰਮ੍ਰਿਤਸਰ ਵਿਖੇ ਨੇੜੇ ਆਏ ਆ, ਇਹਨਾਂ ਸੋਚਿਆ ਵੀ ਕੋਈ ਇਹਨਾਂ ਸੋਚ ਕੀਤੀ ਕੋਈ ਯਤਨ ਉਪਾਅ ਹੀਲਾ ਕਰਨਾ ਚਾਹੀਦਾ ਹੈ, ਵੀ ਇੰਜ ਕਰੀਏ ਟਕਾ ਭਰਨ ਦਾ ਰੂਪ ਬਣਾ ਲਈਏ, ਲੰਬੜਦਾਰ ਬਣ ਜਾਈਏ। ਲੰਬੜਦਾਰ ਲੋਕ ਜਿਹੜੇ ਮੱਸੇ ਰੰਗੜ ਕੋ ਉਹ ਮਾਮਲਾ ਭਰਨ ਆਉਂਦੇ ਸੀ, ਇਹਨਾਂ ਸੋਚਿਆ ਵੀ ਆਪਾਂ ਲੰਬੜਦਾਰ ਦਾ ਜਿਹੜਾ ਭੇਖ ਉਹ ਬਣਾ ਲਈਏ ਵੀ ਟਕਾ ਮਾਮਲਾ ਭਰਨਾ ਹੈ ਚੌਧਰੀ ਕੋਲ। ਸਿੰਘਾਂ ਨੇ ਅਰਦਾਸ ਕੀਤੀ ਅੰਮ੍ਰਿਤਸਰ ਨੇੜੇ ਆ ਕੇ, ਹੇ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਦੇ ਘਰ ਦੀ ਦੁਸ਼ਟ ਬੇਅਦਬੀ ਕਰ ਰਿਹਾ ਹੈ, ਇਹਨੂੰ ਦੁਸ਼ਟ ਨੂੰ ਹੀ ਸੋਧਾ ਲਾਉਣਾ, ਇਹ ਮਹਾਰਾਜ ਕਿਰਪਾ ਕਰੋ ਵੀ ਜਿਸ ਕਰਕੇ ਅਸੀਂ ਅੰਮ੍ਰਿਤਸਰ ਪੁੱਜ ਜਾਈਏ।
ਸਤਿਗੁਰ ਬਾਤ ਬਣਾਓ,
ਐਸੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਲਗੀਧਰ ਪਿਤਾ ਜੀ ਐਸੀ ਜਿਹੜੀ ਵਿਧ ਹੈ ਉਹ ਬਣਾਓ ਕਿ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਪਹੁੰਚ ਜਾਈਏ। ਇੱਕ ਵਾਰ ਮਹਾਰਾਜ ਕਿਰਪਾ ਕਰ ਦਿਓ, ਮੱਸੇ ਰੰਗੜ ਦੇ ਪਾਸ ਜਾ ਕੇ ਉਹਦੀ ਧੌਣ ਵੱਢ ਦਈਏ, ਉਹਦਾ ਸਿਰ ਕੱਟ ਦਈਏ, ਫਿਰ ਅਸੀਂ ਮਰ ਜਾਈਏ, ਕੋਈ ਗੱਲ ਨਹੀਂ।
ਰਸਤੇ ਹੋਏ ਅਟਕਾਉ,
ਗੁਰੂ ਜੀ ਕੇ ਮਿਹਰ ਕਰ ਦਿਓ, ਰਸਤੇ ਵਿੱਚ ਕੋਈ ਅਟਕਾ ਨਾ ਪਵੇ, ਸਾਨੂੰ ਕੋਈ ਰੋਕ ਨਾ ਸਕੇ, ਐਸੀ ਕਿਰਪਾ ਐਸੀ ਮਿਹਰ ਕਰ ਦਿਓ। ਅੰਦੇ ਉਹੀ ਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰ ਦਿੱਤੀ, ਕੀਤੀ ਅਰਦਾਸ ਥਾਂ ਪੈ ਗਈ, ਉਹ ਬਿੱਦ ਜਿਹੜੀ ਬਣਾਉਣੀ ਸੀ ਨਾ ਗੁਰੂ ਨੇ ਉਹ ਬਣਾ ਦਿੱਤੀ ਚੰਗੀ।
ਸਿਖਰ ਦੁਪਹਿਰੀ ਮੈਂ ਬਣ ਆਈ,
ਵੀ ਸਿਖਰ ਦੁਪਹਿਰੇ ਜਿਹੜੀ ਹੈ ਉਹ ਧੁੱਪ ਬੜੀ ਲੱਗ ਗਈ, ਭਾਦਰੋਂ ਦਾ ਮਹੀਨਾ ਸੀ ਜਦੋਂ ਇਹ ਕਾਂਡ ਹੋਇਆ, ਭਾਦਰੋਂ ਦੇ ਮਹੀਨਾ ਸੀ ਤੇ ਬੜੀ ਸਿਖਰ ਦੁਪਹਿਰ ਲੱਗ ਗਈ, ਉਹ ਕਿਹੜੀ ਗੱਲ ਵਿਧੀ ਬਣ ਆਈ।
ਮਗੀ ਪਵਨ ਬਹੁ ਘਟਾ ਉਡਾਨਾ,
ਤੇ ਤੁਹਾਨੂੰ ਤੇ ਪਤਾ ਹੀ ਸਾਧ ਸੰਗਤ ਜੀ ਕੇ ਜਦੋਂ ਭਾਦਰੋਂ ਦਾ ਮਹੀਨਾ ਹੁੰਦਾ ਹੈ ਉਦੋਂ ਕਦੀ ਨੇਰ ਆ ਜਾਂਦਾ, ਕਦੀ ਛੋਟਾ ਛੋਟਾ ਮੀਂਹ, ਕਦੀ ਤੇਜ਼ ਚਮਾਸੇ ਬੜੇ ਵੱਜਦੇ ਹੈ, ਉਹ ਮੀਂਹ ਜਿਹੜਾ ਉਹ ਇਸ ਤਰ੍ਹਾਂ ਹਵਾ ਬੜੀ ਤੇਜ਼ ਵਗੀ ਹੈ, ਘੱਟਾ ਜਿਹੜਾ ਉੱਡਣ ਲੱਗ ਪਿਆ,
ਹਿਮ ਕਰ ਲੀਨੋ ਮੁਖ ਜਿਪਾਨਾ,
ਉਹ ਬਹਾਨਾ ਜਿਹਾ ਬਣਾ ਕੇ ਵੀ ਘੱਟਾ ਨਾ ਸਾਡੇ ਮੂੰਹ ਦੇ ਪਵੇ, ਲੰਬੜਦਾਰਾਂ ਦਾ ਭੇਸ ਬਣਾਇਆ ਹੋਇਆ ਸੀ, ਉਹ ਕਿਵੇਂ ਤਾਂ ਮੁਸਲਮਾਨ ਲੋਕ ਵੀ ਬਣਾਉਂਦੇ ਸੀ ਪਹਿਲਾਂ ਇਹੋ ਜਿਹਾ ਵੇਸ ਵੀ ਉਹਨਾਂ ਧੋਤੀ ਜੀ ਬੰਨੀ ਹੋਣੀ ਕੁੜਤਾ ਪਾਇਆ ਹੋਣਾ ਅਤੇ ਜਿਹੜੀਆਂ ਉਹਦੀਆਂ ਬਾਹਾਂ ਜੀ ਖੁੱਲੀਆਂ ਰੱਖ ਲੈਣੀਆਂ ਅਤੇ ਸਿਰ 'ਤੇ ਉਹਨਾਂ ਪੱਗ ਜੀ ਬੰਨ ਲੈਣੀ ਦਸ਼ਾਦੇ ਜੀ ਵਾਲੀ ਇਸੇ ਤਰ੍ਹਾਂ ਇਹਨਾਂ ਚੌਧਰੀਆਂ ਦਾ ਪੂਰਾ ਇਹਨਾਂ ਲਿਬਾਸ ਬਣਾਇਆ ਹੈ ਧੋਤੀਆਂ ਜਿਹਾ ਬੰਨੀਆਂ ਹੋਈਆਂ ਅਤੇ ਬਾਣੇ ਦੇ ਉੱਪਰ ਦੀ ਧੋਤੀਆਂ ਬੰਨ ਕੇ ਇਸੇ ਤਰ੍ਹਾਂ ਕੁੜਤੇ ਪਾ ਕੇ ਜਿਹੜੇ ਜੱਟਾਂ ਜੀ ਵਾਲੀ ਪੱਗ ਬੰਨੀ ਹੈ ਢੱਠੀ ਜੀ ਇਸ ਤਰ੍ਹਾਂ ਪੂਰਾ ਲਿਬਾਸ ਬਣ ਕੇ ਅਤੇ ਇਹਨਾਂ ਜਿਹੜਾ ਰੱਖਿਆ ਸੀ ਨਾ ਬੰਨਾ ਮੋਢੇ 'ਤੇ ਉਹਦੇ ਨਾਲ ਆਪਣਾ ਮੁੱਖ ਜਾਂ ਢੱਕ ਲਿਆ ਘੱਟੇ ਦਾ ਬਹਾਨਾ ਜਿਹਾ ਬਣਾ ਕੇ ਮੂੰਹ 'ਤੇ ਘੱਟਾ ਨਾ ਪਵੇ
ਦੋਹਰਾ ਸਿਖਰ ਦੁਪਹਿਰੀ ਭਾਦਵੇ
ਇਸ ਤਰ੍ਹਾਂ ਸਿਖਰ ਦੁਪਹਿਰ ਲੱਗੀ ਤੇ ਭਾਦਰ ਦਾ ਮਹੀਨਾ ਸੀ
ਸੂਰਜ ਅੱਤ ਤਪਤਾਏ
ਸੂਰਜ ਬੜਾ ਤਪ ਰਿਹਾ ਸੀ ਕੜਾਕੇ ਦੀ ਜਿਹੜੀ ਧੁੱਪ ਲੱਗੀ ਹੋਈ ਸੀ
ਕਦ ਬਰਸੈ ਕਦ ਉਜੜੈ ਬਿੱਦ
ਕਦੋਂ ਦੇ ਮੀਂਹ ਪੈਣ ਲੱਗ ਪੈਂਦਾ ਚੰਗਾ ਵਰ ਲੱਗ ਪੈਂਦਾ ਕਦੀ ਬੱਦਲ ਪਾੜ ਜਾਂਦੇ ਇਸ ਤਰ੍ਹਾਂ ਉਹ ਧਰਤੀ ਵੀ ਜਿਹੜੀ ਹੈ ਬੜਾ ਚਮਾਸਾ ਛੱਡਦੀ ਹੈ
ਐਸੀ ਲਈ ਤਕਾਏ
ਐਸੀ ਜਿਹੜੀ ਹੈ ਉਹ ਵਿਧੀ ਵਿਧਾਨ ਵੇਖਿਆ ਵੀ ਕਦੇ ਤੇ ਮੀਂਹ ਪੈਣ ਲੱਗ ਪਏ ਕਦੀ ਹਟ ਜੇ ਉਹ ਮਹਾਰਾਜ ਸਾਰਾ ਕੁਝ ਕਰ ਰਹੇ ਸੀ ਇਸ ਤਰ੍ਹਾਂ ਜਦੋਂ ਤੱਕਿਆ
ਚੌਪਈ ਧੁੱਪ ਲੱਗੀ ਫੌਜ ਛਾਵੇ ਗਈ
ਜਦੋਂ ਧੁੱਪ ਲੱਗੀ ਹੈ ਅਤੇ ਬੜੀ ਕੜਾਕੇ ਦੀ ਧੁੱਪ ਉਹ ਗਰਮੀ ਕਰਕੇ ਜਿਹੜੀ ਫੌਜ ਸੀ ਆ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਇਰਦ ਗਿਰਦ ਸ਼ਰਾਬੀ ਕਬਾਬੀ ਖੜ੍ਹੇ ਸਨ ਉਹ ਉੱਠ ਕੇ ਅਤੇ ਸਾਰੇ ਜਿਹੜੇ ਹੈ ਆਪਣੇ ਟਿਕਾਣਿਆਂ ਵੱਲ ਚਲੇ ਗਏ ਛਾਵੇਂ
ਕਿਛ ਵਰਖਾ ਕਰ ਡੇਰਣ ਗਈ
ਅਤੇ ਜਦੋਂ ਮੀਂਹ ਪੈ ਰਿਹਾ ਸੀ ਵਿੱਚੋਂ ਕਈ ਤਾਂ ਆਪਣੇ ਉਹ ਛੰਨਾ ਛੱਪਰਾਂ ਜਿਹੜੇ ਬਣਾਈਆਂ ਹੋਏ ਤੰਬੂ ਜੇ ਲਾਏ ਹੋਏ ਸਨ ਉਹਦੇ ਵਿੱਚ ਚਲੇ ਗਏ
ਮੱਸੇ ਸਾਰੰਗ ਰਾਗ ਗਵਾਇਆ
ਇੱਧਰੋਂ ਜਿਹੜਾ ਮੱਸਾ ਰੰਗੜ ਸੀ ਇਹ ਸ੍ਰੀ ਹਰਿਮੰਦਰ ਦੇ ਸਾਹਿਬ ਸ਼ਰਾਬ ਨਾਲ ਟੁੰਨ ਹੋਇਆ ਕੰਜਰੀ ਦੇ ਅੱਗੇ ਨੱਚੇ ਇੱਕ ਤਬਲਾ ਵਜਾਵੇ ਤਬਲੇ ਵਾਲੇ ਤਬਲਾ ਵਜਾਉਣ ਸਰੰਗੀ ਵਾਲੇ ਸਰੰਗੀ ਵਜਾਉਣ ਅਤੇ ਪਾਨਾਂ ਦੇ ਨਾਲੇ ਬੀੜੇ ਚੱਬੇ ਅਤੇ ਐਂ ਦੀਆਂ ਅੱਖਾਂ ਧੂਈਆਂ ਪਈਆਂ ਹੱਥ 'ਚ ਸ਼ਰਾਬ ਫੜੀ ਹੋਈ ਹੈ ਹੁੱਕਾ ਗੁੜ ਗੁੜ ਕਰਕੇ ਪੀ ਜਾਂਦਾ ਚਾੜੀ ਜਾਂਦਾ ਹੈ ਹੋਰ ਵੀ ਮੰਡਲੀ ਦੇ ਨਾਲ ਖੜੀ ਉਹ ਜਿਹੜੀ ਕੰਜਰੀ ਸੀ ਉਹ ਨੱਚ ਰਹੀ ਹੈ ਇਸ ਤਰ੍ਹਾਂ ਇਹਨੇ ਸਾਰੰਗ ਰਾਗ ਜਿਹੜਾ ਇਹਨੇ ਉਹ ਇਹਨੇ ਗਵਾਇਆ ਸਾਰੰਗ ਰਾਗ ਸਾਧ ਸੰਗਤ ਜੀ ਦਾ ਟਾਈਮ ਹੁੰਦਾ ਦੁਪਹਿਰ ਦਾ ਆ 12 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਇੱਕ ਪੈਰ ਜਿਹੜਾ ਇਹ ਵਜਾ ਸਕੀਦਾ ਹੈ ਦੁਪਹਿਰ ਦਾ ਸਮਾਂ ਦੁਪਹਿਰ ਲੱਗੀ ਸਾਰੰਗ ਰਾਗ ਗਵਾਇਆ ਇਹਨੇ ਵਿੱਚੇ ਜਿਹੜਾ ਮਲਾਰ ਰਾਗ ਆ ਉਹ ਮਿਲਾਇਆ ਜਿਹੜਾ ਮਲਾਰ ਰਾਗ ਹੁੰਦਾ ਸਾਉਣ ਭਾਦੋਂ ਵਿੱਚ ਇਹਦੀ ਗਾਉਣ ਦੀ ਮਰਿਆਦਾ ਇਸ ਤਰ੍ਹਾਂ ਵੀ ਇਹ 24 ਘੰਟੇ ਗਾ ਸਕੀਦਾ ਜਿਵੇਂ ਬਸੰਤ ਰੁੱਤ 'ਚ ਬਸੰਤ ਰਾਗ ਜਿਹੜਾ 24 ਘੰਟੇ ਚਲਾ ਸਕੀਦਾ ਨਾ ਜਿਵੇਂ ਬਸੰਤ ਰਾਗ 24 ਘੰਟੇ ਉਹ ਵਜਾਈ ਜਾਈਦਾ ਆਪਾਂ ਗਾ ਸਕਦੇ ਰਾਗੀ ਸਿੰਘ ਇਸੇ ਤਰ੍ਹਾਂ ਮਲਾਰ ਰਾਗ ਜਿਹੜਾ ਸਾਉਣ ਭਾਦ ਦੇ 24 ਘੰਟੇ ਚੱਲਦਾ ਹੈ ਇਹਨੇ ਮਲਾਰ ਰਾਗ ਵਿੱਚ ਮਿਲਾ ਕੇ ਸਾਰੰਗ ਰਾਗ ਦੇ ਵਿੱਚ ਅਤੇ ਕੰਜਰੀ ਨੱਚ ਰਹੀ ਅਤੇ ਇਸ ਤਰ੍ਹਾਂ ਗਾਉਣ ਗਵਈਆ ਹੋ ਰਿਹਾ ਹੈ
ਦੂਹਰਾ ਕੋ ਸੁੱਤੋ ਕੋ ਜਾਗ ਤੋ
ਇਹਦਾ ਸ਼ਬਾਈ ਕੋਈ ਸੁੱਤਾ ਹੈ ਕੋਈ ਜਾਗ ਰਿਹਾ ਇਸ ਤਰ੍ਹਾਂ ਸੁਸਤੇ ਹੋਏ ਹਨ
ਕਿਨੈ ਨਾ ਲਗਿਓ ਭੇਦ
ਕਿਸੇ ਨੇ ਭੇਦ ਨਹੀਂ ਜਾਣਿਆ ਵੀ ਕੌਣ ਆਇਆ ਹੈ ਕੌਣ ਕੀ ਕਰ ਚੱਲਿਆ ਕਿਸੇ ਨੇ ਭੇਦ ਨਹੀਂ ਜਾਣਿਆ ਵੀ ਭਾਣਾ ਵਰਤਣ ਵਾਲਾ ਥੋੜ੍ਹੇ ਸਮੇਂ ਵਿੱਚ ਹੀ ਇੱਥੇ
ਦਰਵਾਜ਼ੇ ਦਰਸ਼ਨੀ ਜਾ ਟੁਕੇ
ਸਿੰਘ ਜਾ ਕੇ ਜਿਹੜਾ ਦਰਵਾਜ਼ਾ ਦਰਸ਼ਨ ਡੋਲੀ ਸ੍ਰੀ ਹਰਿਮੰਦਰ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਦੋਂ ਆਪਾਂ ਪ੍ਰਵੇਸ਼ ਕਰਦੇ ਮੱਥਾ ਟੇਕਣ ਨੂੰ ਇੱਥੇ ਸਿੰਘ ਜਾ ਢੁਕੇ ਹਨ
ਉਤਰੇ ਤਹਿ ਬਿਨ ਖੇਦ
ਉੱਥੇ ਬਿਨਾਂ ਕਿਸੇ ਤਕਲੀਫ ਤੋਂ ਜਾ ਉਤਰੇ ਹੈ ਅੱਜ ਇੱਥੇ ਇਲਾਚੀ ਬੇਰੀ ਹੈ ਨਾ ਭਾਈ ਸ਼ਾਲੋ ਜੀ ਦੀ ਜਿਹਦਾ ਜਿਹੜੀ ਜਦੋਂ ਪ੍ਰਸ਼ਾਦ ਲਈਦਾ ਉੱਥੇ ਬੇਰੀ ਹੈ ਨਾ ਉਹਨੂੰ ਕਹੀਦਾ ਇਲਾਚੀ ਬੇਰੀ ਉਸ ਬੇਰੀ ਦੇ ਕੋਲ ਜਾ ਖੜੇ ਹੋਏ ਹਨ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਘੋੜਿਆਂ ਸਮੇਤ
ਚੌਪਈ ਦੋਈ ਵੱਲ ਦੋਏ ਘੋੜੇ ਲਾਏ
ਉਹ ਬੇਰੀ ਦੇ ਦੋਵੇਂ ਪਾਸੇ ਇੱਕ ਨੇ ਇੱਕ ਪਾਸੇ ਇੱਕ ਨੇ ਇੱਕ ਪਾਸੇ ਜਿਹੜੇ ਘੋੜੇ ਲਾ ਦਿੱਤੇ ਬੰਨ ਦਿੱਤੇ ਹਨ
ਦੋਵੇਂ ਬਰਛੇ ਤਹਾਂ ਛਪਾਏ
ਜਿਹੜੇ ਬਰਛੇ ਲਿਆਂਦੇ ਸਨ ਉਹਨਾਂ ਨੇ ਉੱਥੇ ਉਹ ਜੰਡ ਜੀ ਵਿੱਚ ਛਪਾ ਦਿੱਤੇ ਬੇਰੀ ਦੇ ਮੁੱਢ ਦੇ ਕੋਲ ਹੀ
ਬਗਲਨ ਮਹਿ ਤਲਵਾਰ ਲਕੋਈ
ਉਹ ਜਿਹੜੇ ਕੁੜਤੇ ਗੁਰਦੇ ਜੇ ਪਾਏ ਹੋਏ ਸਨ ਖੁੱਲ੍ਹੇ ਉਹਨਾਂ ਬਗਲਾਂ ਦੇ ਵਿੱਚ ਹੀ ਇਹਨਾਂ ਬਗਲਾਂ ਜੀਆਂ ਦੇ ਵਿੱਚ ਜਿਹੜੀ ਸ੍ਰੀ ਸਾਹਿਬ ਤਲਵਾਰ ਸਰੋਹੀ ਫਲਾਦੀ ਚੰਗੀ ਤਿੱਖੀ ਜਿਹੜੀ ਉਹ ਇਹਨਾਂ ਆਪਣੇ ਉਹ ਬਗਲਾਂ ਦੇ ਵਿੱਚ ਲਕੋ ਲਈ ਕੁੜਤਿਆਂ ਦੇ ਵਿੱਚ ਵੀ ਜਿਸ ਕਰਕੇ ਕੋਈ ਟੋਕੇ ਟਕਾਏ ਨਾ ਕਿ ਉੱਦਾਂ ਕਿਸੇ ਨੇ ਕਹਿਣਾ ਵੀ ਹਥਿਆਰ ਕਿੱਥੇ ਚੁੱਕੀ ਫਿਰਦੇ ਹੋ ਜੇ ਨੰਬਰਦਾਰ ਹੋ ਤਾਂ ਹਥਿਆਰ ਦੀ ਕੀ ਲੋੜ ਪੈ ਗਈ ਤੁਹਾਨੂੰ ਇਸ ਕਰਕੇ ਇਹਨਾਂ ਨੇ ਵੀ ਕੋਈ ਟੋਕੇ ਡਾਕੇ ਨਾ ਇਹਨਾਂ ਜਿਹੜੀਆਂ ਤਲਵਾਰਾਂ ਆਪਣੇ ਕੁੜਤਿਆਂ ਦੇ ਥੱਲੋਂ ਲਗਾ ਲਈਆਂ ਕੌਣ ਜਾਣੇ ਵੀ ਕੌਣ ਆਇਆ ਹੈ ਛਪਾਹੀ ਜਾਣਦੇ ਵੀ ਇਹ ਤਾਂ ਕੋਈ ਨੰਬਰਦਾਰ ਆਏ ਗ੍ਰਾਹੀ ਲੈ ਗਏ ਅਤੇ ਹੁਣ ਕੌਣ ਜਾਣਦਾ ਵੀ ਛਪਾਹੀ ਆਏ ਆ ਜਾਂ ਨੰਬਰਦਾਰ ਆਏ ਆ ਅਤੇ ਜਾ ਕੇ ਮੌਤ ਆਈ ਮੱਸੇ ਰੰਗੜ ਦੀ ਅਤੇ ਕੌਣ ਉਹ ਵੀ ਸੋਚਦੇ ਵੀ ਮਾਲ ਲਿਆਏ ਆ ਉਹ ਜਿਹੜਾ ਦਰਸ਼ਨ ਡਿਊਟੀ ਦੇ ਅੱਗੇ ਖੜਾ ਸੀ ਨਾ ਜਿਹੜਾ ਮੱਸੇ ਰੰਗੜ ਦਾ ਬੰਦਾ ਉਹ ਇਹਨਾਂ ਨੂੰ ਕਹਿਣ ਲੱਗਾ ਭਾਈ ਸੁੱਕਾ ਸਿੰਘ ਮਹਿਤਾਬ ਸਿੰਘ ਨੂੰ ਹਾਂ ਕੌਣ ਕਿੱਧਰ ਕਿਵੇਂ ਉਹ ਕਹਿਣ ਲੱਗਾ ਜੀ ਅਸੀਂ ਲੰਬੜਦਾਰ ਹਾਂ ਆ 9 ਲੱਖ ਪੱਟੀ ਤੋਂ ਆਏ ਹਾਂ 9 ਲੱਖ ਪੱਟੀ ਵੱਜਦੀ ਸੀ ਕਿਉਂਕਿ ਮਾਮਲਾ 9 ਲੱਖ ਹੁੰਦਾ ਸੀ ਪੱਟੀ ਸ਼ਹਿਰ ਦਾ ਅਤੇ ਇਹ ਕਹਿੰਦੇ ਵੀ ਅਸੀਂ ਪੱਟੀ ਤੋਂ ਆਏ ਹਾਂ ਲੰਬੜਦਾਰ ਹਾਂ ਆ ਆਂਦਾ ਕਿੱਧਰ ਆਂਦਾ ਅਸੀਂ ਮਾਮਲਾ ਦੇਣ ਆਏ ਹਾਂ ਪਿਛਲੇ ਮਹੀਨੇ ਦੇ ਲੰਮਾ ਚੌੜਾ ਹਿਸਾਬ ਕਿਤਾਬ ਰਹਿੰਦਾ ਉਹ ਮੱਸੇ ਰੰਗੜ ਚੌਧਰੀ ਨਾਲ ਵਿੱਚ ਦੋਵੇਂ ਗੱਲਾਂ ਕਹਿ ਦਿੱਤੇ ਵੀ ਲੰਮਾ ਚੌੜਾ ਹਿਸਾਬ ਵੀ ਦੁਸ਼ਟ ਨੇ ਬੜੇ ਚਿਰ ਦਾ ਡਿਆ ਥੇ ਅਤੇ ਕੁਕਰਮ ਕਮਾਉਣ ਦੀ ਸਜ਼ਾ ਦੇਣ ਆਏ ਹਾਂ ਵਿੱਚੇ ਕਹਿੰਦੇ ਵੀ ਅਸੀਂ ਤਾਂ ਮਾਮਲਾ ਨਿਬੇੜਨ ਆਏ ਹਾਂ ਦੋਵੇਂ ਗੱਲਾਂ ਲਾ ਦਿੱਤੀਆਂ ਅਤੇ ਹੁਣ ਜਿਹੜੇ ਪਹਿਰੇਦਾਰ ਹੁੰਦੇ ਇਹਨਾਂ ਨੂੰ ਹੁੰਦਾ ਵੀ ਸਾਡਾ ਵੀ ਮੂੰਹ ਕੁਝ ਮਿੱਠਾ ਹੋ ਜੇ ਇਹ ਕਹਿੰਦਾ ਮੇਰਾ ਕਿਵੇਂ ਆ ਕਹਿੰਦੇ ਕੋਈ ਨਹੀਂ ਆ ਪਹਿਲਾਂ ਆ ਚੌਧਰੀ ਸਾਹਿਬ ਨੂੰ ਨਿਹਾਲ ਕਰ ਹੀ ਆਉਂਦੀਆਂ ਤੈਨੂੰ ਵੀ ਨਿਹਾਲ ਕਰ ਦਿਆਂਗੇ ਤੇਰਾ ਵੀ ਮੂੰਹ ਮਿੱਠਾ ਕਰ ਦਿਆਂਗੇ ਆਉਂਦਿਆਂ ਇਸ ਤਰ੍ਹਾਂ ਸਿੰਘਾਂ ਨੇ ਜਿਹੜਾ ਹੈ ਇਹ ਸੋਚਣ ਵੀ ਮਾਲ ਲਿਆਏ ਮੋਹਰਾਂ ਲਿਆਏ ਗ੍ਰਾਹੀ ਕਰਕੇ ਉੱਧਰ ਸ੍ਰੀ ਹਰਿਮੰਦਰ ਦੇ ਸਾਹਿਬ ਵਿੱਚ ਕੋਈ ਵਾਜਾਂ ਦੇ ਵਿੱਚ ਵਾਜੇ ਗਾਜਿਆਂ ਦੇ ਵਿੱਚ ਐਂ ਮਸਤ ਹੋਏ ਆ ਕੰਧਾਂ ਅਤੇ ਦਰਬਾਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਢੋਆਂ ਲਾਈਆਂ ਅਤੇ ਨਾਚ ਕੰਜਰੀ ਦਾ ਵੇਖ ਰਹੇ ਹਨ ਬਹੁਤ ਜਾਣੇ ਤੇ ਇਕੱਠੇ ਹੋਏ ਆ ਤੇ ਉਹ ਨਟਨੀ ਗਈ ਹੈ ਜਿਹੜਾ ਖੇਡ ਕਰ ਰਹੀ ਹੈ ਕੰਜਰੀ ਨੱਚ ਰਹੀ ਹੈ ਉਹਨੂੰ ਦੇਖ ਰਹੇ ਖੜੇ ਹੋ ਕੇ ਇੱਧਰੋਂ ਜਦੋਂ ਉਹ ਸਾਰੇ ਰੁੱਝੇ ਹੋਏ ਆ ਇੱਧਰੋਂ ਛਪਾਈ ਨੂੰ ਡਿਊੜੀ ਵਾਲੇ ਨੂੰ ਕਹਿ ਦਿੱਤਾ ਵੀ ਅਸੀਂ ਮਾਮਲਾਦਾਰ ਨਏ ਹਾਂ ਅਤੇ ਉੱਥੇ ਕਹਿੰਦੇ ਇਹਨਾਂ ਨੂੰ ਕਿਸੇ ਨੇ ਧਿਆਨ ਹੀ ਨਹੀਂ ਕੀਤਾ ਫਿਰ ਸਿੰਘਾਂ ਵੱਲ ਸਿੰਘਾਂ ਦਾ ਜਿਹੜਾ ਦਾਵ ਘਾਵ ਲੱਗ ਗਿਆ ਸਿੰਘ ਪ੍ਰਵੇਸ਼ ਕਰ ਗਏ ਸ੍ਰੀ ਹਰਿਮੰਦਰ ਸਾਹਿਬ ਸਿੰਘਾਂ ਨੇ ਬੜੀ ਛੇਤੀ ਨਾਲ ਆਪਣਾ ਪੈਰ ਚੁੱਕਿਆ ਜਿਹੜਾ ਡਿਊੜੀ ਤੋਂ ਲੈ ਕੇ ਜਿਹੜਾ ਰਸਤਾ ਹੈ ਸ੍ਰੀ ਹਰਿਮੰਦਰ ਸਾਹਿਬ ਦਾ ਸਰੋਵਰ ਦੇ ਵਿੱਚ ਤੁਰੇ ਜਾ ਰਹੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈਂਦੇ ਹੋਏ ਉਹ ਸਤਿਗੁਰੂ ਜੋ ਬੜੇ ਮਹਾਨ ਹੈ ਜੋ ਵੱਡੇ ਆ ਆਪਣਾ ਕਾਜ ਆਪਣਾ ਕੰਮ ਸਵਾਰ ਲੈਂਦੇ ਹੈ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਇਸੇ ਤਰ੍ਹਾਂ ਸਤਿਗੁਰੂ ਜੀ ਦਾ ਬਚਨ ਹੈ ਸੰਤਾਂ ਕੇ ਕਾਰਜ ਆਪ ਖੁੱਲ੍ਹਿਆ ਹਰ ਕੰਮ ਕਰਾਵਣ ਆਇਆ ਰਾਮ ਉਹ ਸੰਤਾਂ ਦੇ ਕੰਮ ਆਪ ਕਰ ਦਿੰਦਾ ਇਸੇ ਤਰ੍ਹਾਂ ਭਾਈ ਸੁੱਕਾ ਸਿੰਘ ਮਹਿਤਾਬ ਸਿੰਘ ਸੰਤਾਂ ਦਾ ਕੰਮ ਵਾਹਿਗੁਰੂ ਨੇ ਆਪ ਹੀ ਸਵਾਰਿਆ ਇਸੇ ਤਰ੍ਹਾਂ ਸਤਿਗੁਰ ਆਪਣੇ ਕਾਰਜ ਸਵਾਰੇ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਗਿਆ ਵਿਚਾਰਾ ਰਾਮ ਇਹ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਹੀ ਕੰਮ ਸੀ ਸੱਚੇ ਪਾਤਸ਼ਾਹ ਆਪਣਾ ਕੰਮ ਆਪ ਹੀ ਸਵਾਰ ਲਿਆ ਇਸ ਤਰ੍ਹਾਂ ਗੁਰੂ ਨੇ ਮਿਹਰ ਕਰ ਦਿੱਤੀ ਸਿੰਘ ਤੁਰੇ ਜਾਂਦੇ ਹਨ ਚੜ੍ਹਦੀ ਕਲਾ ਨਾਲ ਉਹ ਅੰਨਿਆਂ ਨੂੰ ਮਹਾਰਾਜ ਨੇ ਐਸਾ ਅੰਨਿਆਂ ਕੀਤਾ ਉਹਨਾਂ ਨੂੰ ਦਿਖੇ ਨਹੀਂ ਹੈ ਵੀ ਇਹ ਸਿੰਘ ਹੈ ਉਹ ਲੰਬੜਦਾਰਾਂ ਦਾ ਭੇਜਿਆ ਵੇਖ ਕੇ ਇੱਧਰੋਂ ਇਹਨਾਂ ਨੇ ਸਾਧ ਸੰਗਤ ਜੀ ਪ੍ਰਵੇਸ਼ ਕਰਨ ਤੋਂ ਪਹਿਲਾਂ ਨਾ ਜਦੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ ਸੀ ਇਹਨਾਂ ਨੇ ਠੀਕਰੀਆਂ ਜਿਹੜੀਆਂ ਉਹ ਭਰਨੀਆਂ ਥੈਲੀਆਂ ਵਿੱਚ ਚੰਗੀਆਂ ਹੀ ਠੀਕਰੀਆਂ ਇਕੱਠੀਆਂ ਕਰ ਲਈਆਂ ਮਗਰ ਮੋਢੇ 'ਤੇ ਪਾਈ ਆਉਣ ਵੀ ਮੋਹਰਾਂ ਹੈ ਖੜਕਦੀਆਂ ਬੜੀਆਂ ਇਹਨਾਂ ਨੇ ਪਛਾਣੇ ਇਹਨਾਂ ਸੋਚਿਆ ਲੋਕਾਂ ਨੇ ਵੀ ਉਹ ਲੰਬੜਦਾਰ ਹੈ ਅੰਨੇ ਕਰ ਦਿੱਤਾ ਪਛਾਣ ਨਹੀਂ ਸਕੇ ਵੀ ਕੌਣ ਹੈ ਕੀ ਕਰਨ ਆਏ ਹਨ ਫਿਰ ਦੋਵੇਂ ਸਿੰਘ ਭਾਈ ਮਹਿਤਾਬ ਸਿੰਘ ਭਾਈ ਸੁੱਖਾ ਸਿੰਘ ਉੱਥੇ ਜਾ ਪੁੱਜੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜਦੋਂ ਪ੍ਰਵੇਸ਼ ਕੀਤਾ ਇਹ ਦੁਸ਼ਟ ਸ਼ਰਾਬ ਨਾਲ ਧੁੱਤ ਹੋਇਆ ਦੂਜਿਆਂ ਨੇ ਵੀ ਸ਼ਰਾਬਾਂ ਪੀਤੀਆਂ ਹੋਈਆਂ ਰੱਜੇ ਹੋਏ ਅਤੇ ਉਹ ਸਾਹਮਣੇ ਜਿਹੜੀ ਹੈ ਵੇਸਵਾ ਕੰਜਰੀ ਨੱਚ ਰਹੀ ਹੈ ਦੋ ਜਾਣੇ ਇੱਧਰੋਂ ਤਬਲਾ ਕੁੱਟ ਰਹੇ ਆ ਇੱਕ ਸਾਰੰਗੀ ਵਜਾ ਰਹੇ ਹੈ ਇਹਨਾਂ ਸ਼ਰਾਬ ਦੇ ਪਿਆਲੇ ਅੱਗੇ ਰੱਖੇ ਹੋਏ ਆ, ਨਾਲੇ ਪਾਉਣ ਦੇ ਪੀੜੇ ਚੱਬੀ ਜਾਵੇ, ਕਿਉਂਕਿ ਜਿਹੜਾ ਨਸ਼ੇੜੀ ਬੰਦਾ ਸਭ ਤੱਕੀ ਜਾਂਦਾ ਹੈ, ਹੁੱਕੇ ਹੁੱਕਾ ਵੀ ਪੀ ਜਾਵੇ, ਧੂੰਆਂ ਧੂੰਆਂ ਨੇ ਕੀਤਾ ਸਾਰੇ ਦਰਬਾਰ 'ਚ। ਇਸ ਤਰ੍ਹਾਂ ਸਿੰਘ ਜਾ ਪੁੱਜੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ,
ਜਹ ਬਾਜੇ ਮਿਰਦੰਗ,
ਉੱਥੇ ਵੱਜ ਰਿਹਾ ਸੀ ਮਿਰਦੰਗ, ਕਹੀਏ ਤਬਲੇ, ਤਬਲੇ ਵੱਜ ਰਹੇ ਹੈ। ਅਤੇ ਸਿੰਘਾਂ ਨੇ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਿਆ। ਉਹ ਮੱਥਾ ਟੇਕਿਆ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ, ਮੱਸਾ ਰੰਗੜ ਸੋਚਦਾ ਵੀ ਲੱਗਦਾ ਮੈਨੂੰ ਚੌਧਰੀ ਨੂੰ ਟੇਕਿਆ, ਇਹ ਵੀ ਅੱਗੋਂ ਸਿਰ ਮਾਰੇ। ਉਹਨਾਂ ਨੇ ਮੱਥਾ ਟੇਕਿਆ ਵੀ ਗੁਰੂ ਰਾਮਦਾਸ ਮਹਾਰਾਜ ਜੀ, ਆਹ ਦੁਸ਼ਟ ਵਿੱਚ ਬੈਠਾ ਜਿਹੜਾ ਜਿਹਨੂੰ ਸੌਦਾ ਲਾਉਣਾ, ਗੁਰੂ ਮਹਾਰਾਜ ਮਿਹਰ ਕਰਿਓ, ਸੱਚੇ ਪਾਸੇ ਕਿਰਪਾ ਤਾਂ ਕਰਨੀ ਕਰਨੀ ਸੀ। ਇਹ ਸੋਚਦਾ ਮੈਨੂੰ ਬੁਲਾ ਰਹੇ ਹੈ ਵੀ ਮੇਰੇ ਤੇ ਸਿਰ ਝੁਕਾ ਰਹੇ, ਨੰਬਰਦਾਰ ਆਏ ਹੋਏ ਹੈ। ਇਸ ਤਰ੍ਹਾਂ ਇਹ ਕਹਿੰਦਾ ਵੀ ਹਾਂ ਕੌਣ, ਕਿੱਧਰ ਆਏ ਹੋ? ਇਹ ਕਹਿਣ ਲੱਗੇ ਜੀ ਪੱਟੀ ਤੋਂ ਲੰਬੜਦਾਰ ਆਏ ਹਾਂ ਅਸੀਂ। ਕਹਿੰਦਾ ਕਿੱਧਰ? ਇਹ ਕਹਿੰਦੇ ਜੀ ਮਾਮਲਾ ਲੈ ਕੇ ਆਏ ਹਾਂ, ਮਾਮਲਾ ਤਾਰਨ ਆਏ ਤੈਨੂੰ। ਬੜਾ ਮਹੀਨਿਆਂ ਦਾ ਲੰਮਾ ਚੌੜਾ ਹਿਸਾਬ ਪਿਆ ਸੀ। ਅਤੇ ਜੇ ਉਹ ਕਹਿੰਦੇ ਕਿੱਥੇ ਆ? ਮੱਸਾ ਰੰਗੜ ਕਹਿੰਦਾ ਇਹਨਾਂ ਨੇ ਸਿੰਘਾਂ ਨੇ ਪਕੜ ਕੇ ਉਹ ਥੈਲੀਆਂ ਵਗਾ ਕੇ ਅਤੇ ਆਸ ਜਿੱਥੇ ਪਲੰਘ ਦੇ ਲੰਮੇ ਪਿਆ ਸੀ ਇਹਦੇ ਸਿਰ ਵਾਲੇ ਪਾਸੇ ਸੁੱਟੀਆਂ। ਜਦੋਂ ਸਿਰ ਵਾਲੇ ਪਾਸੇ ਸੁੱਟੀਆਂ, ਇਹਨੇ ਉਹ ਸ਼ਰਾਬ ਨਾਲ ਧੁੰਦ ਹੋਇਆ ਅਤੇ ਠਾਂ ਹੋ ਕੇ ਵੇਖਣ ਲੱਗਾ। ਅਤੇ ਉਸ ਵਕਤ ਸਾਧ ਸੰਗਤ ਜੀ ਕਵੀ ਗਿਆਨੀ ਗਿਆਨ ਸਿੰਘ ਜੀ ਨੇ ਰੂਪਕ ਅਲੰਕਾਰ ਬੰਨਿਆ ਹੈ, ਉਹਨੇ ਬੜਾ ਸੋਹਣਾ ਉੱਥੇ ਕਵਿਤ ਲਿਖਿਆ ਹੋਇਆ ਹੈ। ਡੁੱਬੇ ਡੁੱਬੇ ਤਬੜੇ ਪੁਕਾਰ ਰਹੇ ਸਭਾ ਮੱਧ, ਕਿ ਜਿਹੜਾ ਤਬੜਾ ਹੈ ਉਹ ਪੁਕਾਰ ਆ, ਉਹ ਵਾਹਿਗੁਰੂ ਦੀ ਸਭਾ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਡੁੱਬਿਓ ਡੁੱਬਿਓ, ਕਿਉਂਕਿ ਉਹ ਤਬੜਾ ਡੁੱਬ ਡੁੱਬ ਵੱਜਦਾ ਹੈ ਨਾ, ਉਹ ਕਰ ਰਿਹਾ ਡੁੱਬਿਓ ਡੁੱਬਿਓ, ਜਿਹੜਾ ਮੱਸਾ ਰੰਗੜੇ ਡੁੱਬ ਗਿਆ ਡੁੱਬ ਗਿਆ। ਅਤੇ ਸਰੰਗੀ ਉੱਥੇ ਵੱਜ ਰਹੀ ਸੀ ਨਾਲ, ਅਤੇ ਸਰੰਗੀ ਕਹਿੰਦੀ ਕੌਣ ਕੌਣ ਸਾਰੰਗੀ ਕੀ ਤਾਰ ਬਦਲ ਆਏ ਹੈ। ਕਵੀ ਜੀ ਨੇ ਲਿਖਿਆ ਇੱਥੇ ਡੁੱਬੇ ਡੁੱਬੇ ਬਤਾਰ, ਡੁੱਬੇ ਡੁੱਬੇ ਤਬੜੇ ਪੁਕਾਰ ਰਹੇ ਸਭਾ ਮੱਧ, ਕੌਣ ਕੌਣ ਸਾਰੰਗੀ ਕੀ ਤਾਰ ਬਦਲ ਆਏ ਹੈ, ਵਾਰ ਬਧੁ ਮੱਸੇ ਕੇ ਵੱਲ ਹੱਥ ਪਸਾਰ ਗਹਿ, ਯਹ ਡੁੱਬਿਓ ਯਹ ਜੋ ਇਹ ਨਿਰਦ ਕਰਾਏ ਹੈ। ਉਹ ਜਦੋਂ ਤਬਲਾ ਕਹਿ ਰਿਹਾ ਡੁੱਬ ਡੁੱਬ, ਵੀ ਡੁੱਬ ਡੁੱਬ ਗਿਆ ਹੈ ਡੁੱਬ ਗਿਆ ਹੈ, ਸਰੰਗੀ ਕਹਿੰਦੀ ਹੈ, ਸਰੰਗੀ ਦੀ ਆਵਾਜ਼ ਹੁੰਦੀ ਨਾ ਵੀ ਕੌਣ ਕੌਣ, ਆਂਦੇ ਉਹ ਸਰੰਗੀ ਕਹਿ ਰਹੀ ਹੈ ਵੀ ਕੌਣ ਕੌਣ। ਅਤੇ ਉਹ ਜਿਹੜੀ ਵੇਸਵਾ ਨੱਚਦੀ ਉਹ ਹੱਥ ਜਿਹੇ ਮਾਰਦੀ ਹੁੰਦੀ ਨਾ ਗਾਣ, ਹੱਥ ਜਿਹਾ ਕਰਕੇ ਉਹ ਬਾਰ ਬਦੂ ਮੱਸੇ ਵੱਲ ਹੱਥ ਪਸਾਰ ਕਹਿ, ਉਹ ਹੱਥ ਜੇ ਪਸਾਰ ਕਰਕੇ ਕਹਿ ਰਹੀ ਹੈ ਵੀ ਡੁੱਬੇ ਯਹ ਵੀ ਆ ਇਹੋ ਗੇ ਜੋ ਇਹ ਨਿਰਦ ਕਰਾਏ ਹੈ, ਜਿਹੜਾ ਇੱਥੇ ਨਾਚ ਕਰਾ ਰਿਹਾ ਹੈ ਮੱਸਾ ਰੰਗੜ, ਇਹੋ ਡੁੱਬਿਆ ਹੈਗੇ। ਉੱਧਰ ਤਬਲਾ ਕਹਿ ਰਿਹਾ ਵੀ ਡੁੱਬ ਗਿਆ, ਸਰੰਗੀ ਕਹਿ ਰਹੀ ਹੈ ਕੌਣ ਕੌਣ, ਉਹ ਵੇਸਵਾ ਨੱਚਦੀ ਹੋਈ ਹੱਥ ਮਾਰ ਕੇ ਕਹਿ ਰਹੀ ਵੀ ਆਹ ਜਿਹੜਾ ਨਾਚ ਕਰਾ ਰਿਹਾ ਮੱਸਾ ਰੰਗੜ। ਪਰਮੇਸ਼ਰ ਦੀ ਕੁਦਰਤ ਗੁਰੂ ਰਾਮਦਾਸ ਮਹਾਰਾਜ ਕੁਦਰਤ ਦੇ ਪਹਿਲਾਂ ਹੀ ਵਰਤ ਰਹੀ ਸੀ, ਕਵੀ ਜੀ ਨੇ ਲਿਖਿਆ। ਇਸੇ ਤਰ੍ਹਾਂ ਇੱਥੇ ਲਿਖਿਆ ਕਵੀ ਜੀ ਨੇ ਵੀ ਜਦੋਂ ਸਰਮੰਦਰ ਸਾਹਿਬ ਦੇ ਅੰਦਰ ਪੁੱਜੇ ਭਾਈ ਮਹਤਾਬ ਸਿੰਘ ਸੁੱਖਾ ਸਿੰਘ, ਇਹ ਜਾਂਦਾ ਨੂੰ ਮਿਰਦੰਗ, ਤਬਲੇ ਦੇ ਸਰੰਗੀ ਵੱਜ ਰਹੀ ਦੇ, ਵੇਸਵਾ ਕੰਜਰੀ ਨੱਚ ਰਹੀ ਦੇ, ਐ ਧੁੰਦ ਹੋਏ ਵੇਖ ਰਹੇ ਹਨ। ਜਦੋਂ ਸਿੰਘਾਂ ਨੇ ਉਹ ਥੈਲੀਆਂ ਸੁੱਤੀਆਂ ਇਹਦੇ ਪਲੰਘ ਦੇ ਸਿਰ ਵਾਲੇ ਪਾਸੇ, ਠਾਂ ਹੋ ਕੇ ਵੇਖਣ ਲੱਗਾ, ਭਾਈ ਸੁੱਖਾ ਭਾਈ ਮਹਤਾਬ ਸਿੰਘ ਨੇ ਸ੍ਰੀ ਸਾਹਿਬ ਐਸੀ ਸਾਧ ਸੰਗਤ ਜੀ ਦੇ ਸਿਰ ਦੇ ਉੱਪਰ ਝਾੜੀ, ਇਹਦੇ ਮਾਰਦਿਆਂ ਸਾਰੀ ਦੀ ਜਿਹੜੀ ਧੌਣ ਕੱਦੂ ਵਾਂਗੂ ਲਾ ਗਿਆ ਉਹ ਮਾਰੀ, ਆ ਨਿਡਰ ਹੋ ਕੇ ਐਸੀ ਬਿਨਾਂ ਡਰ ਤੋਂ ਕੇ ਐਸੀ ਤਲਵਾਰ ਮਾਰੀ, ਇਹਦਾ ਜਿਹੜਾ ਸਿਰ ਹੈ ਉਹ ਜਿਵੇਂ ਕਹਿੰਦੇ ਘੁਮਿਆਰ ਭਾਂਡੇ ਬਣਾਉਂਦਾ ਹੋਇਆ, ਅਤੇ ਉਹ ਮੱਗਾ ਜਾਂ ਆਪਣੇ ਚੱਕ ਤੋਂ ਲਾ ਕੇ ਉਹ ਮਾਰਦਾ ਨਾ, ਇਸੇ ਤਰ੍ਹਾਂ ਦੀ ਧੌਣ ਲਾ ਸੁੱਟੀ। ਇਸ ਤਰ੍ਹਾਂ ਮੱਸੇ ਦਾ ਜਿਹੜਾ ਉਹ ਸਿਰ ਦਾ ਤਾਰ ਦਾ ਜਿਹੜੇ ਲਾਗੇ ਉਹ ਤਬਲੇ ਸਰੰਗੀਆਂ ਵਜਾ ਰਹੇ, ਉਹ ਵੀ ਸਿੰਘਾਂ ਨੇ ਝਾੜਦੇ, ਉਹ ਵੀ ਸਿੰਘਾਂ ਨੇ ਝਟਕਾ, ਅਤੇ ਜਿਹੜੀ ਵੇਸਵਾ ਸੀ ਜਿਹੜੀ ਨੱਚ ਰਹੀ ਸੀ ਉਹਨੂੰ ਵੀ ਸਿੰਘਾਂ ਨੇ ਗੱਡੀ ਚਾੜਤਾ। ਜਾਣ ਲਓ ਜਿਹੜਾ ਮੱਸਦਾ ਸਿਰ ਵੱਢਿਆ, ਮੰਨ ਲਓ ਵੀ ਜਿਵੇਂ ਵੇਲ ਦੇ ਉੱਤੇ ਕੱਦੂ ਬੜਾ ਵੱਡਾ ਲੱਗਿਆ ਹੋਵੇ, ਇਹ ਵੀ ਫਟਿਆ ਬਹੁਤ ਸੀ, ਫਿੱਟਿਆ ਡੰਗਰ ਵਾਂਗ ਬੜਾ ਸੀ ਤਾਂ ਸਿਰ ਬੜਾ ਤਗੜਾ ਸੀ। ਸਿੰਘਾਂ ਨੇ ਮਾਰ ਕੇ ਕੱਦੂ ਦੀ ਜਿੱਦਾਂ ਵੇਲ ਤੋਂ ਕੱਦੂ ਲਾਇਦਾ ਸੀ ਤਰ੍ਹਾਂ ਦਾ ਸਿਰ ਵੱਢ ਦਿੱਤਾ।
ਉਤੋਂ ਜੋ ਜੇਵਰ ਤਾਕੇ ਦੁਆਰੇ,
ਇਹ ਹੁਣ ਇਹਨੇ ਗਲ ਦੇ ਵਿੱਚ ਜਿਵੇਂ ਡੰਗਰ ਦੇ ਸੰਗਲ ਪਾਏ ਹੁੰਦੇ ਨੇ ਇਸ ਤਰ੍ਹਾਂ ਸੋਨੇ ਦੀ ਪੇਟੀ ਪੂਰੀ ਪਾਈ ਹੋਈ ਸੀ। ਸੋਹਣਾ ਬੜਾ ਗਲ ਵਿੱਚ ਪਾਇਆ ਹੋਇਆ ਸੀ, ਫਿਰ ਵੀ ਚੌਧਰੀ ਸੀ ਇਹ, ਪੂਰਾ ਤਿੜਿਆ ਸੀ। ਇਹਨੇ ਜਿਹੜਾ ਸੋਹਣਾ ਗਲ ਦੇ ਵਿੱਚ ਪਾਇਆ ਸੀ ਉਹ ਭਾਈ ਸੁੱਖਾ ਸਿੰਘ ਨੇ ਦਵਾ ਦਵ ਲਾ ਲਿਆ ਤੇ ਕੋਈ ਜੀ ਉਦਾਂ ਹੀ ਡੇਪਿਆ ਜਦੋਂ ਧੌਣ ਵੱਡੀ ਗਈ ਦੀ।
ਦੂਜੇ ਸਿੰਘ ਸੋ ਲਿਓ ਉਤਾਰੇ,
ਦੂਜੇ ਸਿੰਘ ਕਹੀਏ ਭਾਈ ਸੁੱਖ ਮਹਤਾਬ ਸਿੰਘ ਨੇ ਸਿਰ ਵੱਢਿਆ ਹੈ। ਭਾਈ ਸੁੱਖਾ ਸਿੰਘ ਜਿਹੜੇ ਗਹਿਣੇ ਗੁਣੇ ਜੇ ਸਾਰੇ ਦੇ ਚੁੱਕਣੇ ਸੋਨੇ ਦੀ ਪੇਟੀ ਯਾਦ
ਭਾਰੀ।
ਇੱਧਰ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਦੇ ਕਾਬੂ ਆ ਗਏ ਉਹਨਾਂ ਦੇ ਧੌਣਾ ਲਾ ਗਿਆ ਉਹ ਮਾਰੀਆਂ ਵੇਸਾ ਵਿੱਚੇ ਵਿੱਚੇ ਮਸਾਂ ਰੰਗੜ ਤੇ ਜਿਹੜੇ ਕੁਝ ਸੀ ਨਾ ਉਹਨਾਂ ਦੇ ਪੱਤ ਕੁਝ ਦੇ ਉੱਦਾਂ ਹਫਲ ਗਏ, ਉਹਦੇ ਨਾਲੇ ਡਿੱਗ ਪਏ, ਕੁਝ ਤੇ ਛਾਲਾਂ ਮਾਰ ਕੇ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਉਹਦੇ ਟੁੱਬੀਆਂ ਮਾਰ ਦੇ ਵਿੱਚ ਡੁੱਬ ਡੁੱਬ ਗਏ, ਨੱਠਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਉੱਥੇ ਦੇ ਸ੍ਰੀ ਹਰਿਮੰਦਰ ਸਾਹਿਬ ਉਦੋਂ ਕਿਹੜੇ ਸਪੀਕਰ ਲੱਗੇ ਹੋਏ ਸੀ, ਉੱਥੇ ਹਰਿਮੰਦਰ ਸਾਹਿਬ ਦਰਬਾਰ ਦੇ ਅੰਦਰ ਜਿਹੜਾ ਰੌਲਾ ਮੱਚ ਗਿਆ।
ਫਿਰ ਘੋੜਨ ਚੜ੍ਹ ਕਰੀ ਸਵਾਰੀ,
ਉੱਧਰ ਰੌਲਾ ਮੱਚ ਗਿਆ। ਹੁਣ ਆਵਾਜ਼ ਗੁੰਮ ਸੁੰਮ ਜੋ ਕਿੱਥੋਂ ਆਵੇ, ਕਿੱਥੇ ਡਿਉੜੀ ਹੈ ਅਤੇ ਜਿਹੜੀ ਫੌਜ ਸੀ ਉਹਦੇ ਸਾਰੀ ਸੁਸਤੀ ਹੋਈ, ਆਪਣੇ ਆਪਣੇ ਉਹ ਛੰਨਾ ਛੱਬਰਾਂ 'ਚ ਪਈ ਹੋਈ ਸੀ। ਅਤੇ ਇੱਧਰ ਸਿੰਘਾਂ ਨੂੰ ਚੰਗਾ ਮੌਕਾ ਮਿਲ ਗਿਆ, ਉਹ ਰੌਲਾ ਜੇ ਉੱਥੇ ਪਿਆ ਕਿਸੇ ਨੇ ਸੁਣਿਆ ਨਾ। ਸਿੰਘ ਜਦੋਂ ਅੰਦਰੋਂ ਨਿਕਲੇ ਨਾ ਬਾਹਰ, ਇਹ ਜਿਹੜਾ ਡਿਉੜੀ 'ਤੇ ਖੜਾ ਸੀ ਇਹਨੂੰ ਸਿੰਘ ਕਹਿਣ ਲੱਗੇ ਤੂੰ ਵੀ ਆਪਣਾ ਹਿੱਸਾ ਲੈ ਜਾ। ਇਹਨੇ ਜਦੋਂ ਸਿਰ ਵੱਢਿਆ ਵੇਖਿਆ ਕਹਿੰਦਾ ਮੈਨੂੰ ਨਹੀਂ ਲੋੜ, ਜਾ ਕੇ ਚੌਧਰੀ ਨੂੰ ਜਦੋਂ ਜਿਹੜਾ ਉਹਦਾ ਬਣਦਾ। ਇਹ ਵੀ ਜਿਹੜਾ ਨੱਠ ਗਿਆ ਡੰਡੀਆਂ ਕੱਢ ਕੇ, ਸਿੰਘਾਂ ਨੇ ਮੌਕਾ ਪਾ ਕੇ ਇਹਨਾਂ ਨੂੰ ਘੋੜ ਸਵਾਰ ਜਿਹੜੇ ਤਿਆਰ ਬਾਤ ਲਗਾਮਾਂ 'ਚ ਪਾ ਕੇ ਪੈਰ ਅਤੇ ਸਿੰਘਾਂ ਨੇ ਜਿਹੜਾ ਚਾਲਾ ਮਾਰ ਦਿੱਤਾ।
ਛੇੜ ਸੋ ਘੋੜੇ ਰਲ ਗਏ ਚੱਲ,
ਆ ਛੇੜ ਕੇ ਮਾਰ ਕੇ ਘੋੜੇ ਨੂੰ ਅੱਡੀਆਂ ਦੇ ਜੰਗਲ ਵੱਲ ਨੂੰ ਨਿਕਲ ਗਏ ਬੜੀ ਜਲਦੀ ਨਾਲ।
ਇਸ ਬਦ ਭਾਈ ਮੱਸੇ ਕੀ ਗੱਲ,
ਇਸ ਤਰ੍ਹਾਂ ਮੱਸੇ ਦੀ ਜਿਹੜੀ ਉਹ ਗੱਲ ਹੋ ਗਈ ਵੀ ਕੁੱਤੇ ਦੀ ਮੌਤ ਮਾਰਿਆ ਦਾ ਸਿਰ ਵੱਢ ਗਿਆ ਮਾਰਿਆ, ਜਿਹੜਾ ਦੁਸ਼ਟ ਕੁੱਤੇ ਗੁਰੂ ਘਰ ਦੇ ਵਿੱਚ ਬਿੱਧ ਵੀ ਕਰਦਾ ਸੀ। ਇਸ ਤਰ੍ਹਾਂ ਉਹ ਮੱਸੇ ਦੀ ਗੱਲ ਹੋਈ, ਧੌਣ ਵੱਡੀ ਉਹਦੀ ਸਿੰਘਾਂ ਨੇ।
ਕਿਤਕ ਦੇਰ ਕਰ ਰੌਲਾ ਭਇਓ,
ਇਸ ਤਰ੍ਹਾਂ ਕੁਝ ਕੁ ਦੇਰ ਜਦੋਂ ਹੋ ਗਈ, ਜਦੋਂ ਅੱਧਾ ਪੌਣਾ ਘੰਟਾ ਹੋ ਗਿਆ, ਉਹ ਕੁਝ ਹਫਲੇ ਉੱਥੇ ਅੰਦਰ ਪਏ ਸੀ, ਜਿਹੜੇ ਕਾਬੂ ਹੋਏ ਉਹ ਛੱਡੇ ਕੋਈ ਨਹੀਂ, ਅਤੇ ਉਹ ਜਿਹੜਾ ਦਰਸ਼ਨ ਜੋੜੀ ਦੇ ਖੜ੍ਹੇ ਉਹ ਵੀ ਨੱਠ ਨੂੰ ਉੱਠ ਗਏ। ਜਦੋਂ ਕੁਝ ਸਮਾਂ ਲੰਘਿਆ ਅੱਧਾ ਪੌਣਾ ਘੰਟਾ, ਤੇ ਫਿਰ ਰੌਲਾ ਪੈ ਗਿਆ।
ਸਿਖਰ ਦੁਪਹਿਰੀ ਸੁਣਤ ਕਿਛ ਦਇਓ,
ਇਹ ਸਿਖਰ ਦੁਪਹਿਰੇ, ਸਿਖਰ ਦੁਪਹਿਰ ਜਦੋਂ ਚੜ੍ਹੀ ਹੋਈ ਸੀ ਉਦੋਂ ਸੁਣਿਆ ਇਹ ਰੌਲਾ ਵੀ ਮੱਸਾ ਰੰਗਣ ਨੂੰ ਤੇ ਮਾਰ ਗਏ ਸਿੰਘ।
ਠੀ ਪਹਿਲੋਂ ਕਿਨ ਕਾਠੀ ਨਾ ਪਾਈ,
ਉੱਥੇ ਰੌਲਾ ਪੈ ਗਿਆ ਵੀ ਉਹਦੇ ਲੈ ਗਏ ਲੈ ਗਏ ਲੈ ਗਏ ਵੱਢ ਕੇ ਲੈ ਗਏ ਲੈ ਗਏ। ਅਤੇ ਉਹ ਕਹੇ ਦੂਜੇ ਕਹਿਣ ਵੀ ਕਿਉਂ ਕਿਹਨੂੰ ਵੱਢ ਕੇ ਲੈ ਗਏ, ਗੱਲ ਵੀ ਹੋਈ ਹੈ, ਉਹ ਘਾਬਰਿਆ ਹੋਇਆ ਇਹਨੂੰ ਦੱਸਣਾ ਵੀ ਨਾ ਆਵੇ। ਅਤੇ ਦੁਪਹਿਰ ਲੰਘ ਗਈ, ਇਹਨੇ ਜਿਹਨੂੰ ਸਿੰਘ ਦੇ ਕਿਤੇ ਦੇ ਕਿਤੇ, ਇੱਧਰੋਂ ਇਹਨਾਂ ਨੇ ਕਹਿੰਦੇ ਕੋਈ ਕਾਠੀ ਦੇ ਪਾਈ ਨਹੀਂ ਸੀ, ਹੁਣ ਕਾਠੀ ਪਾਉਣੀ ਹੋਵੇ ਤਾਂ ਘੱਟੋ ਘੱਟ 10 ਮਿੰਟ ਤਾਂ ਲੱਗਦੇ ਹੀ ਆ, ਘੋੜੇ 'ਤੇ ਕਾਠੀ ਪਾਉਣੀ ਆ, ਲਗਾਮਾਂ ਪਾਉਣੀਆਂ, ਪੂਰੀ ਤਿਆਰੀ ਕਰਨੀ, 10 ਮਿੰਟ ਤਾਂ ਲੱਗ ਹੀ ਜਾਣੇ। ਜਿੰਨੇ ਚਿਰ ਨੂੰ ਇਹਨਾਂ ਨੇ ਫੜ ਦਿਓ ਕੀਤੀ, ਸਿੰਘ ਦੇ ਕੋਈ ਲੱਭਿਆ ਨਹੀਂ, ਇਹਨਾਂ ਕੋਈ ਕਾਠੀ ਵੀ ਨਹੀਂ ਪਾਈ, ਇਹ ਤਾਂ ਐਂ ਪਹਿਲਾਂ ਹੀ ਇਹਨਾਂ ਦੇ ਪੈਣਾ, ਇੱਥੇ ਕਿਹੜਾ ਕੋਈ ਸਿੰਘ ਹੈ। ਉਹਨਾਂ ਨੂੰ ਤਾਂ ਕੋਈ ਚਿੰਤਾ ਹੀ ਨਹੀਂ ਸੀ, ਉਹਨਾਂ ਨੇ ਤਾਂ ਇਹੀ ਸੋਚ ਛੱਡਿਆ ਸੀ ਨਾ ਵੀ ਜਿਹੜਾ ਜਕਰੀਆ ਖਾਨ ਉਹਨੇ ਕਿਹੜਾ ਕੋਈ ਸਿੰਘ ਛੱਡਿਆ, ਇੱਥੇ ਕਿੰਨੇ ਆਉਣਾ ਹੈ। ਸ਼ਰਾਬਾਂ ਕਬਾਬਾਂ ਪੀ ਕੇ ਐਂ ਪੂਰੇ ਨੀਂਦ ਵਿੱਚ ਪੂਰੀ ਬਸ ਡਿਊਟੀ ਕਰ ਰਹੇ ਸਨ ਮਾੜੀ ਚੰਗੀ, ਬਾਕੀ ਇਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਸੀ। ਕਵੀ ਜੀ ਕਹਿੰਦੇ ਖਾਲਸਾ ਜੀ ਜਿੱਥੇ ਬਹੁਤੀ ਫੌਜ ਹੋਵੇ, ਜਿੱਥੇ ਬਹੁਤੇ ਬੰਦਿਆਂ ਦਾ ਮਗਰ ਹੱਥ ਹੋਵੇ ਨਾ, ਉੱਥੇ ਬੰਦਾ ਢਿੱਲ ਬੜੀ ਵਰਤਦਾ ਹੈ, ਉੱਥੇ ਇਹਨੂੰ ਮਾਣ ਹੁੰਦਾ ਵੀ ਮੇਰੇ ਨਾਲ ਬਹੁਤ ਹੈ। ਇਸੇ ਤਰ੍ਹਾਂ ਮੱਸੇ ਰੰਗੜ ਨੂੰ ਬੜਾ ਮਾਣ ਸੀ ਵੀ ਮੇਰੇ ਕੋਲ ਬੜੀ ਫੌਜ ਹੈ, ਇਹ ਜਿਹੜੀ ਫੌਜ ਰਹਿੰਦੀ ਸੀ ਇਹਨਾਂ ਨੂੰ ਵੀ ਬੜਾ ਮਾਣ ਸੀ ਵੀ ਅਸੀਂ ਬਹੁਤੇ ਜਾਣੇ ਹਾਂ।
ਰਹੇ ਬਹੁਤ ਗਾਫਲ ਕਰ ਮੌਜ,
ਜਿੱਥੇ ਬਹੁਤੀ ਫੌਜ ਹੋਵੇ ਉੱਥੇ ਲੋਕ ਮੌਜ ਮਸਤੀ ਬਹੁਤੀ ਕਰਦੇ, ਬਹੁਤੇ ਬੰਦਿਆਂ ਕਰਕੇ ਵੀ ਮੈਨੂੰ ਕਿਹੜਾ ਕਿਸੇ ਨੇ ਪਕੜ ਲੈਣਾ, ਮੇਰੇ ਦੇ ਬਗਲ 'ਤੇ ਹਾਥੀ ਬਹੁਤ ਹੈ। ਇਸੇ ਤਰ੍ਹਾਂ ਮੌਜਾਂ ਕਰ ਰਹੇ ਸਨ, ਗਾਫਲ ਹੋਏ ਹੈ ਜਿਹੜੇ ਨਸ਼ੇ ਸ਼ਰਾਬ ਕਬਾਬ ਵਿੱਚ ਧੁੰਦ।
ਅਲਸਾਨੇ ਦੁਪਹਿਰੇ ਮਾਹੀ,
ਐਂ ਇਹਨਾਂ ਕਹਿੰਦੇ ਅਲਸਾਨ ਆਸ ਚੜ੍ਹੀ ਹੋਈ ਸੀ, ਡਿੱਗਦੇ ਫਿਰਦੇ ਸਨ ਦੁਪਹਿਰ ਦੇ ਸਮੇਂ,
ਨੀਂਦ ਦਬਾਏ ਫਿਰੇ ਤਹਾਹੇ,
ਉੱਥੇ ਜਿਹੜਾ ਫਿਰ ਰਹੇ ਸੀ ਨਾ ਉਦੋਂ ਇਹਨਾਂ ਨੂੰ ਨਹੀਂ ਕੋਈ ਪਤਾ ਫੌਜ ਨੂੰ, ਇਹਦੇ ਨੀਂਦ ਦੇ ਵਿੱਚ ਤੁਰੇ ਫਿਰਦੇ ਸਨ।
ਦੋਹਰਾ ਕਾਠੀ ਪਾਏ ਹਥਿਆਰ ਲੈ,
ਇਹਨਾਂ ਨੇ ਕਾਠੀ ਪਾ ਕੇ ਤੇ ਹਥਿਆਰ ਜਿਹਨੂੰ ਜਿਹਨੂੰ ਲੈਣ ਲੱਗੇ ਆ ਵੀ ਆਪਾਓ ਕਾਠੀਆਂ ਕਰੋ ਤਿਆਰੀਆਂ, ਕੀ ਹੋ ਗਿਆ, ਕੌਣ ਲੈ ਗਿਆ, ਕੌਣ ਮਾਰ ਗਿਆ, ਜਿਹਨੇ ਜਿਹਨੂੰ ਇੱਦਾਂ ਹੀ ਕਰ ਰਹੇ ਸਨ। ਉਹ ਸਿੰਘ ਤੇ ਉਹਨੇ ਜਿਹਨੂੰ ਕਿਤੇ ਦੇ ਕਿਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਨੇ ਜਿਹੜਾ ਆਪਣੇ ਨਿੱਜ ਦੇ ਵਿੱਚ ਮੱਸੇ ਰੰਗਣ ਦਾ ਸਿਰ ਟੰਗਿਆ ਹੋਇਆ ਤੇ ਸਿੰਘ ਦੇ ਚਾਲਾ ਮਾਰ ਕੇ ਚੁੰਗੀਆਂ ਮਾਰਦੇ ਹੋਏ ਨੱਠ ਗਏ। ਇਹ ਜਦੋਂ ਸੁਣਿਆ ਵੀ ਉਹ ਆਪਣੇ ਫੌਜਦਾਰ ਮੱਸਾ ਰੰਗੜ ਦੇ ਜਿਹੜਾ ਭੋਗ ਪਾ ਦਿੱਤਾ ਸਿੰਘਾਂ ਨੇ, ਉਹ ਜਿਹੜੀ ਫੌਜ ਸੀ ਉਹ ਬੜੀ ਦੁਖੀ ਹੋਵੇ, ਝੂਰੇ ਉਹ ਸਾਡਾ ਸਰਦਾਰ ਮਰ ਗਿਆ ਤੇ ਬੜੀ ਮਾੜੀ ਗੱਲ ਹੋਈ, ਅਸੀਂ ਇੰਨੇ ਜਾਣੇ, ਪਤਾ ਨਹੀਂ ਲੱਗਾ ਝੂਰਨ ਦੇ ਵੀ ਇਹ ਗੱਲ ਕੀ ਬਣ ਗਈ, ਕੌਣ ਆਇਆ ਹੈ, ਕਿੱਥੋਂ ਆਇਆ ਹੈ, ਕਿਵੇਂ ਆਇਆ ਹੈ, ਕਿੱਥੋਂ ਆ ਡਿੱਗਾ ਹੈ, ਕੌਣ
ਪਏ।
ਇੱਧਰੋਂ ਭਾਈ ਸਿੰਘਾਂ ਦੇ ਅੰਦਰ ਤੇ ਜੈ ਜੈਕਾਰ ਹੋ ਗਈ, ਸਿੰਘਾਂ ਦੇ ਖੁਸ਼ੀ ਚੜ ਗਈ, ਜਦੋਂ ਥਰਥੱਲੀ ਮੱਚ ਗਈ, ਪੰਜਾਬ ਵਿੱਚ ਰੌਲਾ ਪੈ ਗਿਆ, ਇਹਦੇ ਘਰ ਵੀ ਪਤਾ ਲੱਗ ਗਿਆ ਮੱਸੇ ਰੰਗੜ ਦੇ ਮੰਡਿਆਲੀ ਦੀ, ਘਰ ਦੀ ਰੋਵੇ ਪਿੱਟੇ, ਇਹਦੇ ਨਿਆਣੇ ਰੋਣ ਪਿੱਟਣ। ਇੱਧਰੋਂ ਸਿੰਘਾਂ ਦੇ ਮਾਲਕ ਵੀ ਪਿੰਡ, ਹੁਣ ਜਿੱਦਾਂ ਕੋਈ ਕਾਂਡ ਹੋ ਜੇ ਕਿਤੇ ਰੌਲਾ ਮਿੰਟੋ ਮਿੰਟ ਸਾਰੇ ਥਾਂ ਪੈ ਜਾਂਦਾ। ਇਸੇ ਤਰ੍ਹਾਂ ਅੰਮ੍ਰਿਤਸਰ ਜਿਹਦਾ ਇਹਦਾ ਸਿਰ ਵੱਡਾ, ਅੰਮ੍ਰਿਤਸਰ 'ਤੇ ਪੈ ਗਿਆ ਰੌਲਾ ਵੀ ਮੱਸੇ ਰੰਗਣ ਦੇ ਜਿਹੜੇ ਸਿੰਘ ਮਾਰ ਕੇ ਤਾਂ ਸਿਰ ਹੀ ਲੈ ਗਏ ਆ, ਧੜ ਛੱਡ ਗਏ। ਇੱਥੇ ਸਿੱਖਾਂ ਦੇ ਮਨ 'ਚ ਜੈ ਜੈਕਾਰ, ਸਿੱਖਾਂ ਦੇ ਖੁਸ਼ੀ ਚੜ ਗਈ।
ਦੁਸ਼ਟਨ ਮਨ ਬਹੁ ਦੁੱਖ ਸੰਤਯੋ,
ਦੁੱਖਾਂ ਜਿਹੜਾ ਦੁਸ਼ਟ ਲੋਕ ਇਹ ਫੌਜ ਜੋ ਜਕਰੀਆ ਖਾਂ ਦੇ ਹੋਰ ਜਿਹੜੇ ਇਹ ਚਾਟਰੇ ਚੇਲੇ ਜਿਹੜੇ ਹਰਭਗਤ ਰੰਜਣੀ ਹੋਣੀ, ਇਹਨਾਂ ਨੂੰ ਪਤਾ ਲੱਗਾ, ਇਹਨਾਂ 'ਤੇ ਬੜਾ ਦੁੱਖ ਹੋਇਆ, ਬੜੇ ਕਲਪਣ।
ਮੱਸੇ ਕੋ ਜੋ ਹੋ ਤੋ ਪਰਿਵਾਰ,
ਇਹਨੂੰ ਜਿਹੜਾ ਮੱਸੇ ਰੰਗਣ ਦਾ ਪਰਿਵਾਰ ਸੀ ਮੰਡਿਆਲੀ ਪਿੰਡ ਦੇ ਵਿੱਚ,
ਲਾਹੌਰ ਜਾਏ ਤਿਨ ਕਰੀ ਪੁਕਾਰ,
ਉਹਦੀ ਘਰ ਦੀ ਰੋਵੇ ਪਿੱਟੇ, ਸਾਰਾ ਮੱਸੇ ਰੰਗੜਾ ਦਾ ਪਰਿਵਾਰ ਇਕੱਠਾ ਹੋ ਕੇ ਇਹਨਾਂ ਲਾਹੌਰ ਜਾ ਕੇ ਜਕਰੀਆ ਖਾਨ ਕੋ ਗਏ, ਉੱਥੇ ਫਰਿਆਦ ਕੀਤੀ,
ਹਮਰੇ ਖੂਨੀ ਪਕੜ ਮੰਗਾਓ।
ਕਹਿ ਲੱਗੀ ਹੇ ਜਕਰੀਆ ਖਾਨ ਨਵਾਬ, ਮੈਂ ਤੈਨੂੰ ਕਹਿੰਦੀ ਹਾਂ ਮੇਰਾ ਜਿਹੜਾ ਪਤੀ ਦਾ ਖੂਨੀ ਹੈ ਨਾ, ਇਹ ਜਿਹੜੇ ਸਿੰਘਾਂ ਨੇ ਇਹਨੂੰ ਮਾਰਿਆ ਹੈ, ਉਹਨਾਂ ਨੂੰ ਪਕੜ ਮੰਗਵਾ ਕੋਲ ਆਪਣੇ ਸੱਦ, ਉਹਨਾਂ ਨੂੰ ਟੋਕੇ ਟੁੱਕ ਟੁੱਕ ਕਰਕੇ, ਟੋਟੇ ਟੋਟੇ ਉਹਨਾਂ ਦੀ ਬੋਟੀ ਬੋਟੀ ਕਰਕੇ ਟਕਵਾ ਦੇ ਤੂੰ, ਜੇ ਤੇਰੀ ਢਿੱਲ ਜੀ ਰਹੀ ਤੇ ਮੈਂ ਦਿੱਲੀ ਦੇ ਪਾਤਸ਼ਾਹ ਕੋਲ ਜਾਵਾਂਗੀ ਤੇ ਇਹਨੂੰ ਇਸ ਤਰ੍ਹਾਂ ਕਹਾਂਗੀ, ਵੀ ਜਿਹੜਾ ਇਹ ਤੇਰਾ ਜਕਰੀਆ ਖਾਨ ਬਣਾਇਆ ਹੋਇਆ ਨਵਾਬ, ਇਹਦੇ ਨਹੀਂ ਕੁਝ ਵੀ ਪੱਲੇ ਹੈ, ਇਹਨੇ ਦੇ ਸਭ ਕੁਝ ਢਿੱਲਾ ਪੈਰਾ ਕਰ ਰਿਹਾ, ਵੇਖ ਲਾ ਜੀ ਹਜ਼ੂਰੀ ਵਿੱਚ ਇਹਦੀ ਨਵਾਬੀ ਦੇ ਵਿੱਚ ਇੰਨਾ ਪੈਰਾ ਸੀ, ਫਿਰ ਮੇਰੇ ਘਰ ਵਾਲੇ ਨੂੰ ਵੱਢ ਟੁੱਕ ਗਏ ਹਨ ਸਿੰਘ।
ਜਬ ਨਵਾਬ ਨੇ ਜੋ ਸੁਣ ਪਾਇਓ,
ਜਦੋਂ ਇਹ ਨਵਾਬ ਜਕਰੀਆ ਖਾਨ ਨੇ ਕਿਹਾ, ਇਹਨੂੰ ਤੇ ਕੰਪਨੀ ਛਿੜਕੀ ਵੀ ਇਹ ਕੀ ਬਣ ਗਿਆ,
ਸਿੰਘ ਨੇ ਮੱਸਾ ਮਾਰ ਗਵਾਇਓ,
ਇਹ ਸਿੰਘਾਂ ਨੇ ਉਹ ਮੱਸਾ ਮਾਰ ਗਵਾਇਆ ਹੈ, ਇਹ ਵੀ ਮੈਂ ਸੁਣ ਰਿਹਾ ਵੀ ਉਹਦਾ ਸਿਰ ਵੱਢ ਕੇ ਲੈ ਗਏ, ਨਿੱਜ ਦੇ ਟਾਂਗੇ ਸਰੀਰ ਇੱਥੇ ਸੁੱਟ ਗਏ ਆ, ਆਹ ਤਾਂ ਬੜੀ ਮਾੜੀ ਗੱਲ ਹੋਈ ਹੈ। ਜਕਰੀਆ ਖਾਨ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ,
ਪਰੇ ਗਿਰਜ ਜਿਮ ਸਿੰਘ ਅਸਮਾਨੋਂ,
ਇਹ ਉਹ ਗੱਲ ਹੋ ਗਈ ਜਿਵੇਂ ਅਸਮਾਨੋਂ ਗਿਰਜ ਆ ਕੇ ਛੋਟੇ ਪੰਛੀ ਨੂੰ ਪੈ ਜਾਂਦੀ ਅਤੇ ਬਿਨਾਂ ਉਹਨੂੰ ਪਤਾ ਨਹੀਂ ਹੁੰਦਾ, ਪੰਛੀ ਨੂੰ ਚੁੱਕ ਕੇ ਤਾਂ ਹੀ ਲੈ ਜਾਂਦੀ ਆਪਣੇ ਪਹੁੰਚਾ ਜਿਹੜਾ ਆ ਕੇ, ਇਹਦੇ ਕਹਿੰਦਾ ਉਹ ਦੱਸੋ ਕਿਵੇਂ ਵੱਢ ਦਿੱਤਾ ਉਹਨੂੰ, ਤੁਹਾਨੂੰ ਪਤਾ ਹੈ ਕਿੱਥੋਂ ਸਿੰਘ ਆਏ, ਅੱਗੋਂ ਕਹਿਣ ਲੱਗੇ ਸਨ ਤੇ ਪਤਾ ਨਹੀਂ ਲੱਗਾ ਕਿ ਜੇ ਇਹਦੇ ਇਵੇਂ ਆਏ ਜਿੱਦਾਂ ਅਸਮਾਨੋਂ ਗਿਰ ਜਾਂਦੀ ਪੈ ਜਾਂਦੀ ਹੈ, ਸਿੰਘਾਂ ਦੇ ਪਤਾ ਨਹੀਂ ਲੱਗਾ ਵੀ ਅਸਮਾਨੋਂ ਡਿੱਗੇ ਕਿ ਧਰਤੀ 'ਚੋਂ ਪੈਦਾ ਹੋਏ ਹਨ,
ਆਵਤ ਜਾਵਤ ਕਿਨੈ ਨਾ ਜਾਣੂ,
ਇਹਦੇ ਆਉਂਦਿਆਂ ਨਾ ਆਉਂਦਿਆਂ ਵੇਖਿਆ ਨਾ ਜਾਂਦਿਆਂ ਵੇਖਿਆ ਵੀ ਕਿੱਧਰੋਂ ਆ ਟਪਕੇ ਹਨ,
ਕਿਨੈ ਨਾ ਜਾਣੇ ਵਹਿ ਕਹਿ ਰਹੇ,
ਇਸ ਕਰਕੇ ਨਵਾਬ ਜਕਰੀਆ ਖਾਨ ਤੈਨੂੰ ਇੰਤਜ਼ਾਮ ਕਰਨਾ ਪੈਣਾ, ਕਿਸੇ ਨੂੰ ਨਹੀਂ ਪਤਾ, ਕੋਈ ਨਹੀਂ ਜਾਣਦਾ ਉਹ ਕਿੱਧਰੋਂ ਆਏ ਹਨ,
ਕਿਨੈ ਨਾ ਜਾਣੇ ਵਹਿ ਕਹਿ ਗਏ,
ਇਹ ਕੋਈ ਨਹੀਂ ਇਹ ਗੱਲ ਨੂੰ ਜਾਣਦਾ ਵੀ ਉਹ ਕਿੱਥੇ ਭੱਜ ਗਏ ਹਨ ਸਿਰ ਲੈ ਕੇ,
ਐਸੀ ਸੁਣ ਨਵਾਬ ਧਰ ਹਰੀ,
ਇਸ ਤਰ੍ਹਾਂ ਜਦੋਂ ਨਵਾਬ ਜਕਰੀਆ ਖਾਨ ਨੇ ਸੁਣਿਆ ਹੈ ਤੇ ਸੁਣ ਕੇ ਤੇ ਇਹਨੂੰ ਥੜਥੱਲੀ ਮੱਚ ਗਈ ਹੈ, ਇਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਜਿਵੇਂ ਮੱਛੀ ਤੜਫਦੀ ਹੈ ਨਾ, ਇਸੇ ਤਰ੍ਹਾਂ ਤੜਫਿਆ ਹੈ, ਇੱਕ ਤਾਂ ਮੱਛੀ ਤੜਫਦੀ ਹੈ ਜਦੋਂ ਪਾਣੀ 'ਚ ਬਾਹਰ ਕੱਢਦੀ ਹੈ ਵਿਆਕਲ ਹੋਈ, ਇਹ ਵਿਆਕਲ ਹੀ ਹੋਇਆ ਹੈ, ਘਾਬਰ ਗਿਆ ਹੈ। ਇਸੇ ਤਰ੍ਹਾਂ ਮੱਛੀ ਵਾਂਗ ਇਹ ਬੜਾ ਤੜਫਿਆ, ਗੁੱਸੇ ਵਿੱਚ ਆ ਗਿਆ ਵੀ ਮੈਂ ਤਾਂ ਸਿੰਘ ਕੋਈ ਛੱਡਿਆ ਨਹੀਂ, ਪੰਜਾਬ ਦੇ ਵਿੱਚ ਤਾਂ ਨਾਮ ਰੱਖਿਆ ਵੀ ਸਿੰਘਾਂ ਨੂੰ ਕੋਈ ਪਨਾਹ ਦੇਵੇ ਕਿਤੇ ਛੱਡਣਾ ਨਹੀਂ ਹੈ, ਅਤੇ ਇਹ ਸਿੰਘ ਕਿੱਥੋਂ ਆ ਬਚੇ ਹੈ, ਇਹ ਮੇਰੇ ਕੋਲ ਕਿਹੜੀ ਭੁੱਲ ਹੋ ਗਈ ਜਿਹੜਾ ਸਿੰਘ ਬਿਲਕੁਲ ਬਚੇ ਰਹੇ ਹੈ। ਇਹ ਜਕਰੀਆ ਖਾਨ ਸੁਣ ਕੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਥਰਥੱਲੀ ਨੂੰ ਵੱਜ ਗਈ। ਫਿਰ ਇਹਨੇ ਦੁਸ਼ਟ ਨੇ ਇਹਨੇ ਜਿਹੜਾ ਕਰਮਾਸ਼ੀਨਾ ਧਰਮਦਾਸ ਹਰਭਗਤ ਨਿਰੰਜਣੀਆਂ ਇਹਨਾਂ ਨੂੰ ਕਹਿੰਦਾ ਵੀ ਬੁਲਾਓ ਇੱਥੇ ਮੇਰੇ ਕੋਲ, ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕੀ ਹੋਈ ਸੀ ਵੀ ਅਸੀਂ ਆਹ ਕਰ ਦਿਆਂਗੇ ਜੇ ਕਰ ਦਿਆਂਗੇ, ਇਹ ਕਿੱਥੇ ਮਰ ਗਏ ਹੁਣ। ਇਸ ਤਰ੍ਹਾਂ ਜਕਰੀਆ ਖਾਨ ਨੇ ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਫਿਰ ਪੁੱਛਦਾ ਹੈ ਵੀ ਜਿੱਥੋਂ ਮਰਜ਼ੀ ਇਹਨਾਂ ਨੂੰ ਪੈਦਾ ਕਰੋ ਆ ਸਿੰਘਾਂ ਨੂੰ ਜਿੰਨਾ ਵੱਡਿਆ ਮੱਸੇ ਰੰਗਣ ਨੂੰ, ਨਹੀਂ ਤਾਂ ਤੁਹਾਡੀ ਵੀ ਮੌਤ ਸਮਝ ਲਓ ਆਈ ਉਹਨਾਂ ਵਾਂਗ। ਇਸ ਤਰ੍ਹਾਂ ਇਹ ਕਹਿੰਦਾ ਹੈ ਸੋ ਸਾਧ ਸੰਗਤ ਜੀ, ਉਹ ਜਿਹੜਾ ਪ੍ਰਸੰਗ ਹੈ ਆਪ ਜੀ ਕੱਲ੍ਹ ਦੀ ਦੀਵਾਨੇ ਸਰਵਣ ਕਾਰਨਾ ਅਖੀਰਲੀ ਪੰਕਤੀ ਕਥਾ ਕਰਕੇ ਆਪਾਂ ਸਮਾਪਤੀ ਕਰੀਏ।
ਮਛਲੀ ਜਲ ਬਿਨ ਜਿਮ ਤੜਫਰੀ,
ਜਿਵੇਂ ਮਛਲੀ ਜਲ ਤੋਂ ਬਿਨਾਂ ਤੜਫਦੀ ਹੈ ਨਾ, ਉਹਦਾ ਭਾਲ ਦੀ ਬਣ ਜਾਂਦੀ ਅਤੇ ਪਾਣੀ 'ਚੋਂ ਬਾਹਰ ਕੱਢਦੀ ਹੈ। ਇਸੇ ਤਰ੍ਹਾਂ ਜਿਹੜਾ ਜਕਰੀਆ ਖਾਨ ਇਹਨੂੰ ਸੁਣ ਕੇ ਥਰਥੱਲੀ ਮੱਜ ਗਈ, ਸਮਝ ਲਓ ਵੀ ਮੱਸਾ ਰੰਗੜ ਜਿਹੜੇ ਬੰਦੇ ਉਹ ਪਾਣੀ ਹੈ, ਅਤੇ ਉਹ ਜਦੋਂ ਮਰ ਗਿਆ ਸਮਝ ਲਓ ਵੀ ਇਹਨੂੰ ਕੱਢ ਹੀ ਦਿੱਤਾ ਪਾਣੀ ਵਿੱਚੋਂ, ਅਤੇ ਮੱਸੇ ਰੰਗੜ ਦਾ ਮਰਿਆ ਸੁਣ ਕੇ ਅਤੇ ਬੁਰਾ ਹਾਲ ਹੋ ਗਿਆ। ਫਿਰ ਤਾਂ ਲੱਗ ਪਿਆ ਭੁੜਕਣ, ਫਿਰ ਕਹਿੰਦਾ ਵੀ ਸਿੰਘਾਂ ਦਾ ਪਤਾ ਦੱਸੋ, ਨਹੀਂ ਤਾਂ ਮੈਂ ਤੁਹਾਨੂੰ ਨਹੀਂ ਛੱਡਣਾ ਹੈ। ਕਰਮੇਸ਼ੀਨਣ ਨੂੰ ਕਵੇ ਉਹ ਫਿਰ ਹਰਭਗਤ ਨਿਰੰਜਣੀਆਂ ਜਿਹੜਾ ਹੈ ਉਹ ਫਿਰ ਚੜ੍ਹਾ ਕੇ ਫੌਜ ਲੈ ਕੇ ਆਇਆ ਮੀਰਾਂ ਕੋਟ ਵਿਖੇ। ਉਹ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾਂ ਨੂੰ ਸਰਵਣ ਕਰਨਾ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੁਸ਼ਟ ਜਿਹੜਾ ਮੱਸਾ ਰੰਗੜ ਉਹਦਾ ਸਿਰ ਭਾਈ ਮਹਿਤਾਬ ਸਿੰਘ ਜੋ ਮੀਰਾਂ ਕੋਟ ਦੇ ਹਨ ਉਹਨਾਂ ਨੇ ਵੱਢਿਆ। ਇਸੇ ਤਰ੍ਹਾਂ ਜੋ ਭਾਈ ਸੁੱਖਾ ਸਿੰਘ ਕੰਬੋ ਵੀ ਮਾੜੀ ਦੇ ਉਹਨਾਂ ਨਾਲ ਨਿੱਜ ਦੇ ਟਾਂਕੇ ਖੜਿਆ, ਅਤੇ ਅੱਜ ਉਹਨਾਂ ਦਾ ਗੁਰਦੁਆਰਾ ਸਾਹਿਬ ਅਮੀਰਾਂਪੁਰ ਸੁਭਾਏ ਮਾਣ ਹੈ। ਭਾਦਰੋ ਦੇ ਮਹੀਨੇ ਵਿੱਚ ਉੱਥੇ ਸਮਾਗਮ ਵੀ ਮਨਾਏ ਜਾਂਦੇ ਹੈ। ਸਾਧ ਸੰਗਤ ਜੀ, ਜਦੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਖੜਿਆ ਹੈ ਨਾ, ਉੱਥੇ ਬੁੱਢੇ ਜੌੜ ਉਹ ਜੰਡ ਅੱਜ ਵੀ ਸ਼ੀਸ਼ੇ ਵਿੱਚ ਮੜੀ ਹੋਈ ਹੈ। ਆਂਦੇ ਜਿਸ ਜੰਡ ਨਾਲ ਇਹ ਮੱਸੇ ਰੰਗੜ ਦਾ ਸਿਰ ਵੱਢਿਆ, ਉਹ ਜੰਡ ਦਾ ਮੋਢੀ ਪਾੜ ਗਿਆ ਗਵਨ, ਐਸਾ ਦੁਸ਼ਟ ਸੀ ਜਿਹਦਾ ਸਿਰ ਬੰਨੇ ਦੇ ਨਾਲ ਰੋਖੀ ਪਾੜ ਗਿਆ। ਵੇਖ ਲਓ ਐਡਾ ਪਾਪੀ ਜਿਹੜਾ ਘੋਰ ਵਿਦ ਵੀ ਗੁਰੂ ਘਰ ਦੀ ਕਰਦਾ ਸੀ, ਉਹਨੂੰ ਸਿੰਘਾਂ ਨੇ ਸੋਧਿਆ। ਅੱਜ ਵੀ ਲੋਕ ਗੁਰੂ ਘਰ ਦੀ ਵਿਦ ਵੀ ਕਰਨ ਦੀ ਕੋਸ਼ਿਸ਼ ਕਰਦੇ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਬਚ ਜਾਣਗੇ। ਗੁਰੂ ਦੀ ਮਿਹਰ ਨਾਲ ਸਮਾਂ ਬਣਨਾ, ਉਹਨਾਂ ਦੀ ਧੌਣਾਂ ਇੱਦਾਂ ਕੱਟੀਆਂ ਜਾਣਗੀਆਂ, ਇਹ ਤਾਂ ਗੁਰੂ ਨੇ ਸਮਾਂ ਲਿਆਉਣਾ। ਗੁਰੂ ਦੇ ਸ਼ਾਂਤੀ ਸਰੂਪ ਹੈ ਬ੍ਰਹਮ ਗਿਆਨੀ ਕੇ ਧੀਰਜੇਕ, ਇਹ ਧੀਰਜ ਦਾ ਗੁਰੂ ਦੀ ਵੀ ਸਮਾਂ ਕੱਟ ਲੈਂਦੇ ਹੈ, ਪਰ ਸਮਾਂ ਉਹਦੀ ਸਜ਼ਾ ਜ਼ਰੂਰ ਮਿਲਣੀ ਬੇਦਬੀ ਕਰਨ ਵਾਲਿਆਂ ਨੂੰ। ਇਸ ਤਰ੍ਹਾਂ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕਰਨ ਆਉਣ ਵਾਲੀ ਜਿਹੜੀ ਕਥਾ ਆਪ ਜੀ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਨਾ, ਸਮੇਂ ਦੇ ਲਿਹਾਜ਼ ਨਾਲ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਰਿਹਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਐਸੀ ਸੁਣ ਲੈ ਬਾਬ ਧਰ ਹਰੀ, ਮਛਲੀ ਜਲ ਬਿਨ ਜਿਮ ਤਰ ਫਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਪਰੰਪਰ ਹਰ ਹਰੇ ਹੈ ਵੀ ਹੋਵਨਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਭਰੋਏ, ਆਏ ਪ੍ਰਭ ਸਰਨਾਗ ਦੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕੋ ਕੇ ਹਾਲ, ਵਾਹਿਗੁਰੂ ਨਾਮ ਜਹਾਜ ਹੈ ਜੜੇ ਸੂਤਰ ਹੈ ਪਾਰ, ਜੋ ਸਰਦਾ ਕਰ ਸੀਮ ਦੇ ਗੁਰ ਪਾਰਿ ਉਦਾਰਨ ਹਾਰ, ਕਥਾਨਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।